ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਬਖਸ਼ਦੇ ਨੇ, ਉਸ ਫੁਰਮਾਨ ਦੀ ਵਿਆਖਿਆ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਅਗੰਮੀ ਫੁਰਮਾਨ ਦੀ ਵਿਆਖਿਆ ਸਰਵਣ ਕਰਕੇ ਜੀਵਨ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ੍ਰੀ ਮੁਖਵਾਕ ਹੈ। ਰਾਗ ਧਨਾਸਰੀ ਹੈ, ਰਾਗੀ ਸਿੰਘਾਂ ਲਈ ਛੇਵੇਂ ਕਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਅਸ਼ਟਪਦੀ ਅੱਠਾਂ ਅੱਠਾਂ ਪਦਿਆਂ ਵਾਲੇ ਸ਼ਬਦ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 686 ਅਤੇ 87 ਅੰਗ ਤੇ ਇਹ ਬਾਣੀ ਦਰਜ ਹੈ। ਹਰ ਕੋਈ ਕਵੀ ਵਿਦਵਾਨ ਜਦੋਂ ਕੋਈ ਕਵਿਤਾ ਉਚਾਰਦਾ ਹੈ ਤੇ ਆਪਣੇ ਇਸ਼ਟ ਦਾ ਮੰਗਲ ਕਵਿਤਾ ਦੇ ਮੁੱਢ ਵਿੱਚ ਲਿਖਦਾ ਹੈ ਵੀ ਇਹ ਰਚਨਾ ਸੰਪੂਰਨ ਹੋ ਜਾਵੇ, ਇਸ਼ਟ ਦੀ ਕਿਰਪਾ ਬਣੀ ਰਵੇ। ਹਿੰਦੁਸਤਾਨ ਵਿੱਚ ਜਿੰਨੇ ਵੀ ਕਵੀ ਤੁਹਾਨੂੰ ਮਿਲਣਗੇ ਸਨਾਤਨ ਮਤ ਨਾਲ ਸੰਬੰਧਿਤ, ਉਹ ਮਾਤਾ ਸਰਸਵਤੀ ਦਾ ਜਾਂ ਸ੍ਰੀ ਗਣੇਸ਼ ਜੀ ਦਾ ਮੰਗਲ ਕਰਨਗੇ। ਤੋ ਗੁਰੂ ਘਰ ਅੰਦਰ ਆਪਣਾ ਇਸ਼ਟ ਇੱਕ ਅਕਾਲ ਪੁਰਖ ਨੂੰ ਮੰਨਿਆ ਜਾਂਦਾ ਹੈ, ਇਸ ਕਰਕੇ ਗੁਰਦੇਵ ਗੁਰੂ ਅਰਜਨ ਸਾਹਿਬ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦਾ ਮੰਗਲ ਕਰਦੇ ਨੇ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਭਨਾ ਦੀ ਰੋਜ਼ੀ ਰੋਟੀ ਉਹਦੇ ਹੱਥ ਵਿੱਚ ਹੈ। ਸਤ ਗੁਰ ਉਹ ਸੱਤ ਹੈ, ਸੱਚ ਸਰੂਪ ਹੈ, ਸਦੀਵੀ ਹੈ। ਗੁਰ ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਪ੍ਰਸਾਦ ਕਿਰਪਾਲੂ ਬੜਾ ਹੈ, ਦਿਆਲੂ ਬੜਾ ਹੈ, ਰਹਿਮ ਦਿਲ ਬੜਾ ਹੈ। ਦੂਸਰਾ ਭਾਵ ਹੈ ਉਹ ਇੱਕ ਅਕਾਲ ਪੁਰਖ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਜੋ ਜੋ ਜੁਨੀ ਆਇਓ ਤੇ ਤੇ ਉਰ ਜਾਇਓ, ਮਾਨਸ ਜਨਮ ਸੰਜੋਗ ਪਾਇਆ।
84 ਲੱਖ ਜੂਨਾਂ ਦਾ ਇਹ ਜਿਹੜਾ ਜਾਲ ਹੈ, 84 ਲੱਖ ਜੋਨ ਭਰਮਾਇਆ, ਮਨੁੱਖਾ ਜਨਮ ਇਹਦੇ ਵਿੱਚ ਭਰਮਣ ਕਰਨ ਤੋਂ ਬਾਅਦ ਮਿਲਿਆ ਹੈ। ਔਰ ਇਹ ਜਿੰਨੀਆਂ ਵੀ ਜੂਨਾਂ ਨੇ ਇਹਨਾਂ ਦੇ ਵਿੱਚ ਬੰਦਾ ਉਲਝਿਆ ਰਿਹਾ ਹੈ, ਇਹ ਆਦਮ ਜਾਤ ਬਣਨ ਤੋਂ ਪਹਿਲਾਂ। ਤੋ ਮਹਾਰਾਜ ਕਹਿੰਦੇ ਨੇ ਇਸ ਲੰਮੇ ਗੇੜ ਤੋਂ ਬਾਅਦਾਂ ਤੈਨੂੰ ਇਹ ਜਾਮਾ ਹਾਸਲ ਹੋਇਆ ਹੈ, ਪਰਮਾਤਮਾ ਦੇ ਨਾਲ ਤੇਰਾ ਸੰਜੋਗ ਬਣ ਜਾਵੇ, ਉਹਦਾ ਨਾਮ ਜਪ ਤੇ ਤੈਨੂੰ ਫਿਰ ਖੂਹ ਦੀ ਟਿੰਡ ਵਾਂਗ ਘੁੰਮਣਾ ਨਾ ਪਵੇ। ਸ਼ੁਰੂਆਤ ਦੀ ਜੇ ਆਪਣੀ ਗੱਲ ਕਰੀਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਚੋਇਓ, ਮਿਲ ਜਗ ਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕੀੜਿਆਂ ਮਕੌੜਿਆਂ ਤੋਂ ਸਾਡਾ ਪੈਂਡਾ ਸ਼ੁਰੂ ਹੋਇਆ ਸੀ, ਮਨੁੱਖਾ ਜਨਮ ਮਿਲ ਗਿਆ। ਤੋ ਇਸ ਜੂਨੀ ਦੇ ਵਿੱਚ ਸਾਡੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ। ਜਿਹੜਾ ਗੀਤ ਗਾਵੇਗਾ ਉਹਨੂੰ ਆਵਾਜ਼ ਦੇਵੇਗਾ, ਪਰਮਾਤਮਾ ਉਸਨੂੰ ਮਿਲੇਗਾ। ਤੇ ਜੇ ਗੀਤ ਨਾ ਗਾਏ ਗਏ ਫਿਰ ਇਹ 84 ਲੱਖ ਜੂਨਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਤੋ ਕਹਿੰਦੇ ਵੱਡੇ ਭਾਗ ਨੇ ਤੇਰੇ ਜਿਹੜਾ ਇਸ ਰੂਹੇ ਜ਼ਮੀਨ ਤੇ ਤੈਨੂੰ ਮਨੁੱਖਾ ਜਨਮ ਮਿਲਿਆ ਹੈ, ਐਵੇਂ ਕਿਤੇ ਮੋਹ ਮਾਇਆ ਦੇ ਵਿੱਚ ਉਲਝ ਕੇ ਨਾ ਰਹਿ ਜਾਈ। ਇਹ ਤੇਰੀ ਕਿਸਮਤ ਹੈ, ਡੈਸਟਨੀ ਹੈ, ਫੋਰਚੂਨ ਹੈ, ਲੱਕ ਹੈ, ਇਹ ਅਗੰਮੀ ਜੀਵਨ ਮਿਲਿਆ ਭਈ ਪ੍ਰਾਪਤ ਮਨੁੱਖ ਤੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਤੂੰ ਇਸ ਕਾਰਜ ਨੂੰ ਸਿੱਧ ਕਰ।
ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲ ਹੋ ਹਰ ਰਾਇਆ।
ਸਾਧ ਦਾ ਭਾਵ ਹੁੰਦਾ ਹੈ ਜਿਨੇ ਮਨ ਨੂੰ ਸਾਧਿਆ ਹੈ, ਮੁਸ਼ਕਤ ਕਾਲੀ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ। ਸਾਧਨਾ ਕੀਤੀ, ਮਨ ਕਾਬੂ ਕਰ ਲਿਆ, ਇੰਦਰੇ ਕਾਬੂ ਕਰ ਲਏ, ਮਨ ਸ਼ਾਂਤ ਕਰ ਲਿਆ। ਐਸਾ ਕੋਈ ਮਹਾਂਪੁਰਸ਼ ਮਿਲੇ ਕਹਿੰਦੇ ਉਹਦੀ ਸੰਗਤ ਕਰ, ਉਹਦੇ ਚਰਨਾਂ ਦੇ ਵਿੱਚ ਬੈਠਣਾ ਕਰ, ਔਰ ਉਹਦੇ ਅੱਗੇ ਇਹ ਬੇਨਤੀ ਕਰ ਵੀ ਜਿਵੇਂ ਤੁਸੀਂ ਜੁੜਦੇ ਹੋ ਮੈਨੂੰ ਵੀ ਗੁਰੂ ਪਰਮੇਸ਼ਰ ਨਾਲ ਜੋੜੋ, ਮੇਰੇ ਤੇ ਵੀ ਨਦਰੇ ਨਿਆਮਤ ਕਰੋ, ਮੇਰੇ ਸਿਰ ਤੇ ਵੀ ਹੱਥ ਰੱਖੋ, ਕਿਰਪਾ ਹੋਵੇ ਤੇ ਗੁਰੂ ਪਰਮੇਸ਼ਰ ਮਿਲ ਪੈਣ। ਤੋ ਨੇਕ ਨਾਮੀਆਂ ਦੀ ਸੰਗਤ ਕਰਨੀ ਹੈ ਕਿਉਂਕਿ ਸੰਗਤ ਦਾ ਬੜਾ ਅਸਰ ਹੈ। ਚੋਰਾਂ ਦੀ ਸੰਗਤ ਹੋਵੇ ਬੰਦਾ ਚੋਰੀ ਕਰਨ ਦੀ ਭੈੜੀ ਵਾਦੀ ਪਾ ਬਹਿੰਦਾ ਹੈ, ਨਸ਼ੇੜੀਆਂ ਦੀ ਸੰਗਤ ਵਿੱਚ ਨਸ਼ਾ ਕਰਨ ਲੱਗ ਪੈਂਦਾ, ਇਉਂ ਸਾਧਨਾ ਕਰਨ ਵਾਲੇ ਸਾਧੂਆਂ ਦੀ ਸੰਗਤ ਵਿੱਚ ਬੰਦਾ ਸਾਧ ਹੋ ਜਾਂਦਾ ਹੈ। ਉਹ ਜਿਹੜਾ ਹਰ ਰਾਇਆ ਹੈ, ਸਭ ਨੂੰ ਹਰਿਆਂ ਭਰਿਆਂ ਕਰਨ ਵਾਲਾ ਔਰ ਸਭਨਾਂ ਦਾ ਮਾਲਕ, ਸਭਨਾਂ ਦਾ ਜੋ ਰਾਜਾ ਹੈ, ਜੋ ਸਾਧੂਆਂ ਨੇ ਪਾਇਆ ਹੈ, ਸਾਧੂਆਂ ਅੱਗੇ ਫਰਿਆਦ ਕਰੋ, ਉਹਨਾਂ ਨਾਲ ਚੌਂਕੜਾ ਲਾ ਕੇ ਬਹੁ, ਤੁਹਾਨੂੰ ਵੀ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ। ਤੋ ਇਉਂ ਮਹਾਰਾਜ ਕਹਿੰਦੇ ਨੇ ਇਸ ਜੀਵਨ ਵਿੱਚ ਜੇ ਸਫਲਤਾ ਚਾਹੀਦੀ ਹੈ ਤੇ ਸਾਧੂ ਦੀ ਸੰਗਤ ਕਰਨੀ ਹੈ, ਫਿਰ ਮੰਜ਼ਲੇ ਮਕਸੂਦ ਤੇ ਪਹੁੰਚੋਗੇ, ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ।
ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਆਂਦੇ ਨੇ ਬੜੇ ਜਨਮਾਂ ਦੇ ਵਿੱਚ ਬੰਦਾ ਭਾਉਂਦਾ ਰਿਹਾ ਹੈ, ਭ੍ਰਮਣ ਕਰਦਾ ਰਿਹਾ ਹੈ, ਇੱਥੇ ਵੀ ਇਸ ਭਰਮ ਵਿੱਚ ਹੈ ਕਿਹੜਾ ਰਸਤਾ ਅਖਤਿਆਰ ਕਰਾਂ, ਕਿਹੜੇ ਰਸਤੇ ਤੇ ਨਾ ਚੱਲਾਂ, ਕਿਹੜਾ ਨੇਕ ਕਰਮ ਕਰਾਂ, ਕਿਹੜੇ ਬਦ ਕਰਮ ਤੋਂ ਬਚਾਂ, ਪਰਮਾਤਮਾ ਪ੍ਰਾਪਤ ਹੋ ਜਾਵੇ। ਪਰ ਬੰਦਾ ਯਤਨ ਕਰਕੇ ਹਾਰ ਜਾਂਦਾ ਹੈ। ਥਿਤ ਦਾ ਮਤਲਬ ਹੁੰਦਾ ਹੈ ਠਹਿਰਾਓ ਨਹੀਂ ਮਿਲਿਆ, ਕਾਇਮੀ ਨਹੀਂ ਮਿਲੀ, ਟਕਾ ਨਹੀਂ ਮਿਲਿਆ, ਉਹ ਰਸਤਾ ਨਹੀਂ ਮਿਲਿਆ ਜਿਹਦੇ ਤੇ ਚੱਲ ਕੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ। ਤੋ ਬੰਦਾ ਆਪ ਲੱਖ ਯਤਨ ਕਰੇ, ਗੁਰਦੇਵ ਕਹਿੰਦੇ ਨੇ ਮਨ ਟਿਕਦਾ ਨਹੀਂ ਹੈ, ਮਨ ਨਾ ਟਿਕਿਆ ਤੇ 84 ਲੱਖ ਜੂਨਾਂ ਚ ਪਾਵੇਗਾ। ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨ, ਜੂਨਾਂ ਦਰਮਿਆਨ ਲੱਖਾਂ ਜੀਵ ਜੰਤੂਆਂ ਦੀ ਆਬਾਦੀ ਹੈ, ਇਹਨਾਂ ਜੂਨਾਂ ਵਿੱਚ ਬੰਦੇ ਨੂੰ ਆਉਣਾ ਪੈਂਦਾ ਹੈ। ਜੇ ਮਨ ਟਿਕ ਗਿਆ, ਥਿਤ ਮਿਲ ਗਈ, ਤੇ ਫਿਰ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਟਿਕਾ ਮਿਲੇਗਾ, ਸੱਚਖੰਡ ਨਸੀਬ ਹੋਵੇਗਾ, ਲਿਬਰੇਸ਼ਨ ਮੁਕਤੀ ਮਿਲੇਗੀ, ਆਵਾਗਮਨ ਤੋਂ ਬੰਦਾ ਬਚ ਜਾਵੇਗਾ। ਪਰ ਮਨ ਨਾ ਟਿਕਿਆ, ਇਸੇ ਕਰਕੇ ਹੀ ਇਹ ਭ੍ਰਮਣ ਹੈ, ਘੁੰਮਣਾ ਪੈਂਦਾ ਹੈ 84 ਲੱਖ ਜੂਨਾਂ ਦੇ ਦਰਮਿਆਨ।
ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਸੋਂ ਸਾਧੂ ਸੰਤ ਉਪਦੇਸ਼ ਲੈ ਕੇ ਜੀਵਨ ਸਫਲਾ ਕਰਦੇ ਨੇ, ਮਨ ਨੂੰ ਸਾਧ ਕੇ ਉਹਨਾਂ ਨੇ ਜੀਵਨ ਸਫਲਾ ਕੀਤਾ ਹੈ। ਐਸੇ ਸਾਧੂਆਂ ਦੀ ਸੰਗਤ ਕਰਕੇ ਗੁਰਾਂ ਦੇ ਚਰਨਾਂ ਵਿੱਚ ਜਾ ਬੈਠੋ, ਗੁਰਾਂ ਦੇ ਸ਼ਬਦ ਨੂੰ ਪਕੜ ਲਓ, ਗੁਰਾਂ ਦੇ ਚਰਨ ਹਿਰਦੇ ਵਿੱਚ ਧਾਰ ਲਓ ਔਰ ਬੇਨਤੀ ਕਰੋ, ਹੇ ਗੁਰਦੇਵ, ਉਹ ਜਿਹੜਾ ਗੋਬਿੰਦ ਹੈ, ਤੁਹਾਡਾ ਨਿਰਗੁਣ ਸਰੂਪ ਹੈ, ਉਹ ਸਾਨੂੰ ਮਿਲਾ ਦਿਓ, ਸਾਡੇ ਤੇ ਕਿਰਪਾ ਕਰਕੇ ਆਪਦੇ ਨਿਰਗੁਣ ਸਰੂਪ ਦੇ ਦਿਦਾਰੇ ਕਰਵਾ ਦਿਓ। ਤੋ ਇਸ ਕਰਕੇ ਅੱਜ ਸਭ ਦਾ ਗੁਰੂ, ਮੈਂ ਗੁਰੂ ਦੀ ਸੇਵਾ ਕਰਦਾ ਹਾਂ, ਮੈਂ ਗੁਰੂ ਦੀ ਸੇਵਾ ਕਰਨੀ ਹੈ, ਕਿਉਂਕਿ ਗੁਰੂ ਹੀ ਪਰਮੇਸ਼ਵਰ ਦਾ ਸਰੂਪ ਹੈ, ਉਹਦੀ ਸੇਵਾ ਕੀਤਿਆਂ ਉਹਦਾ ਨਿਰਗੁਣ ਸਰੂਪ ਵੀ ਦਿਦਾਰੇ ਦੇ ਦਿੰਦਾ ਹੈ। ਸੇਵਾ ਦੇ ਦੋ ਅਰਥ ਚੱਲਦੇ ਨੇ, ਇੱਕ ਹੁੰਦਾ ਹੈ ਉਪਾਸ਼ਨਾ ਭਗਤੀ, ਇੱਕ ਹੁੰਦੀ ਹੈ ਮੁੱਠੀ ਚਾਪੀ ਟਹਿਲ। ਹੁਣ ਜਿੱਥੇ ਬਾਣੀ ਚਾਹੇਗਾ ਨਾ ਹਰ ਕੀ ਸੇਵਾ, ਰੱਬ ਦੀ ਗੱਲ ਹੋਵੇਗੀ, ਉੱਥੇ ਉਪਾਸ਼ਨਾ ਅਰਥ ਬਣੇਗਾ, ਕਿਉਂਕਿ ਪਰਮਾਤਮਾ ਸਥੂਲ ਨਹੀਂ ਹੈ, ਜੋਤ ਸਰੂਪ ਹੈ, ਤੇ ਉਹਦੇ ਚਰਨ ਕਿੱਦਾਂ ਫੜ ਲੋਗੇ ਤੁਸੀਂ, ਜਿਹੜਾ ਹੈ ਹੀ ਨਹੀਂ ਮੂਰਤ ਵਿੱਚ। ਜਦੋਂ ਗੁਰੂ ਨਾਲ ਸੇਵਾ ਲੱਭ ਜਾਵੇਗਾ ਫਿਰ ਮੂਰਤ ਦੀ ਸੇਵਾ, ਭਾਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਹ ਸਰਗੁਣ ਦੀ ਸੇਵਾ ਹੈ। ਵਾਹਿਗੁਰੂ ਦੀ ਉਪਾਸ਼ਨਾ ਨਿਰਗੁਣ ਦੀ ਸੇਵਾ ਹੈ। ਤੋ ਸਰਗੁਣ ਦੀ ਸੇਵਾ ਕਰਕੇ ਬੇਨਤੀ ਕਰਨੀ ਹੈ, ਸਾਨੂੰ ਨਿਰਗੁਣ ਦੇ ਦਿਦਾਰੇ ਕਰਵਾ ਦਿਓ, ਉਪਾਸ਼ਨਾ ਕਰੋ, ਟਹਿਲ ਕਰੋ, ਗੁਰੂ ਪਰਮੇਸ਼ਰ ਜੀ ਤੁਹਾਨੂੰ ਮਿਲ ਪੈਣ, ਤੁਹਾਡਾ ਜੀਵਨ ਸਫਲਾ ਹੋਵੇ। ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਹਨ,
ਰਹਾਉ ਅਨਿਕ ਉਪਾਵ ਕਰੋ, ਮਾਇਆ ਕਉ ਬਚਿਤ ਧਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਜਗਿਆਸੂ ਬੜੇ ਉਪਾਵ ਕਰਦਾ ਹੈ, ਬੜੇ ਯਤਨ ਕਰਦਾ ਹੈ ਮਾਇਆ ਤੋਂ ਨਿਰਲੇਪ ਹੋ ਜਾਵੇ। ਮੈਂ ਕਰਦਿਆਂ ਜੀਵਨ ਗੁਜ਼ਰਦਾ ਜਾਂਦਾ ਹੈ। ਹੁਣ ਇੱਥੇ ਮਾਇਆ ਦਾ ਭਾਵ ਕੀ ਹੈ? ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਹੋ ਤਾਂ ਮਾਇਆ ਦਾ ਭਾਵ ਜਿਹੜਾ ਹੈ, ਕਪਟ, ਛਲ, ਭੁਲੇਵਾ, ਇਹ ਵੀ ਅਰਥ ਨਿਕਲਦੇ ਨੇ। ਗੁਰੂ ਅਮਰਦਾਸ ਮਹਾਰਾਜ ਨੇ ਬੜੀ ਸੋਹਣੀ ਡੈਫੀਨੇਸ਼ਨ ਦਿੱਤੀ ਹੈ ਮਾਇਆ ਦੀ। ਭਗਤੀ ਦੇ ਮਾਰਗ ਵਿੱਚ ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਕੋਈ ਵੀ ਦੀਵਾਰ ਖੜੀ ਹੋਈ ਹੈ ਉਹਨੂੰ ਮਾਇਆ ਆਖਿਆ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਹਸਤੀ ਹੈ ਜਿਹੜੀ ਤੁਹਾਡੇ ਤੇ ਰੱਬ ਦੇ ਦਰਮਿਆਨ ਆਣ ਖਲੋਤੀ, ਉਹ ਜਾਲ ਹੈ, ਉਹ ਦੀਵਾਰ ਹੈ ਜਿਹਨੇ ਪਰਮਾਤਮਾ ਤੇ ਤੁਹਾਡੇ ਦਰਮਿਆਨ ਖਲੋਣਾ ਕੀਤਾ ਹੈ। ਹੁਣ ਇਹ ਕਈ ਪ੍ਰਕਾਰ ਦੀ ਹੋ ਸਕਦੀ ਹੈ। ਜਦੋਂ ਸਾਡੇ ਮਨ ਦੀ ਕੋਈ ਮੰਗ ਹੁੰਦੀ ਹੈ, ਕੋਈ ਸੁਖਣਾ ਹੁੰਦੀ ਹੈ ਤੇ ਰੋਜ਼ ਗੁਰਦੁਆਰੇ ਆਉਂਦੇ ਹਾਂ, ਮੰਗ ਦੀ ਪੂਰਤੀ ਹੋ ਜਾਂਦੀ ਹੈ ਤੇ ਗੁਰੂ ਵਿਸਰ ਜਾਂਦਾ, ਨਿਤਨੇਮ ਭੁੱਲ ਜਾਂਦਾ ਹੈ। ਹੁਣ ਕਿਸ ਕਰਕੇ ਨਿਤਨੇਮ ਭੁੱਲਿਆ ਹੈ, ਗੁਰੂ ਤੋਂ ਦੂਰੀ ਬਣੀ ਹੈ, ਉਹ ਮਾਇਆ ਹੈ। ਜਦੋਂ ਵਿਆਹ ਨਹੀਂ ਸੀ ਹੁੰਦਾ ਤੇ ਰੋਜ਼ ਨੱਕ ਰਗੜਦਾ ਸੀ ਨਾ ਗੁਰੂ ਘਰ, ਨਾਗਾ ਨਹੀਂ ਸੀ ਪਾਉਂਦਾ ਨਿਤਨੇਮ ਦਾ। ਹੁਣ ਵਿਆਹ ਹੋ ਗਿਆ, ਕਹਿੰਦਾ ਜੀ ਬਿਜ਼ੀ ਬਹੁਤ ਆ ਗ੍ਰਿਸਤ ਵਿੱਚ, ਇਹ ਗ੍ਰਿਸਤ ਮਾਇਆ ਬਣ ਗਈ, ਘਰ ਵਾਲੀ ਮਾਇਆ ਬਣ ਗਈ ਤੇ ਘਰ ਵਾਲਾ ਮਾਈ ਲਈ ਮਾਇਆ ਬਣ ਗਿਆ, ਕਰਮ ਧਰਮ ਜੂ ਛੁੱਟ ਗਿਆ। ਦਰ ਦਰ ਤੇ ਠੋਕਰਾਂ ਖਾਧੀਆਂ, ਕੋਖਰੀ ਨਾ ਹੋਈ, ਵੇਲ ਨਾ ਵਧੀ, ਰੋਜ਼ ਗੁਰਦੁਆਰੇ ਆਉਂਦੇ ਨੇ, ਨੱਕ ਰਗੜਿਆ ਗੁਰੂ ਨਾਨਕ ਸਾਹਿਬ ਅੱਗੇ, ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦੇ ਸਰੂਪ ਰੀਝ ਪਏ, ਵੇਲ ਵਧ ਗਈ, ਵਧੀ ਵੇਲ ਬਹੁ ਪੀੜੀ ਚਾਲੀ। ਗੁਰਦੁਆਰੇ ਹੁਣ ਕਿਉਂ ਆਉਣਾ ਛੱਡਤਾ ਜੇ, ਰੁੱਝ ਗਏ ਹਾਂ ਜੀ, ਨਿਆਣਾ ਤਿਆਰ ਕਰਨਾ, ਫਿਰ ਸਕੂਲੇ ਘੱਲਣਾ ਹੈ। ਹੁਣ ਮਾਇਆ ਕੀ ਹੈ? ਇਹ ਬੱਚਾ ਗ੍ਰਸਤ ਦੇ ਰੁਝੇਵੇਂ, ਨੌਕਰੀ ਨਹੀਂ ਸੀ ਮਿਲਦੀ, ਦਿਨ ਰਾਤ ਗੁਰੂ ਅੱਗੇ ਫਰਿਆਦਾਂ ਕੀਤੀਆਂ, ਨਾਮ ਜਪਿਆ, ਗੁਰੂ ਰੀਝ ਪਵੇ, ਜੌਬ ਲੱਗ ਜਾਵੇ, ਮੱਥਾ ਰਗੜਦਾ ਰਿਹਾ। ਹੁਣ ਨੌਕਰੀ ਮਿਲ ਗਈ ਏ, ਮੈਂ ਤੇ ਜੀ ਹੁਣ ਆ ਹੀ ਨਹੀਂ ਸਕਦਾ, ਰੋਜ਼ ਹੁਣ ਤੇ ਵੀਕਐਂਡ ਤੇ ਵੇਖਾਂਗੇ ਜੇ ਐਤਵਾਰ ਟਾਈਮ ਲੱਗਾ ਤੇ। ਅੱਛਾ, ਕਿੰਨੇ ਘੰਟੇ ਜੌਬ ਕਰਦਾ ਹੈ? 24 ਘੰਟੇ ਤੇ ਕਰਦਾ ਨਹੀਂ ਹੋਵੇਗਾ, 8 ਘੰਟੇ ਜਾਂ 12 ਘੰਟੇ, ਅੱਧਿਓਂ ਵੱਧ ਸਮਾਂ ਤੇਰੇ ਕੋਲ ਫਿਰ ਵੀ ਮੌਜੂਦ ਹੈ। ਸਾਧਨ ਵਾਧੂ ਨੇ, ਗੱਡੀਆਂ ਵਾਧੂ ਨੇ ਕਿਰਤ ਤੇ ਜਾਣ ਲਈ, 10 ਮਿੰਟ ਨੀਂਦ ਨਹੀਂ ਛੱਡੀ, ਗੁਰਦੁਆਰੇ ਜਾਣਾ ਛੱਡਤਾ। 10-20 ਮਿੰਟ ਬੰਦਾ ਪਹਿਲਾਂ ਉੱਠ ਪਵੇ ਜੌਬ ਤੇ ਜਾਣ ਤੋਂ, ਜਿਹਨੇ ਸਭ ਕੁਝ ਬਖਸ਼ਿਆ ਹੈ, ਮਿੰਟ ਤੇ 2 ਲੱਗਣੇ ਨੇ, ਮੱਥਾ ਟੇਕੋ ਤੇ ਤੁਰ ਪੋ। ਪਰ ਸਾਡੀ ਪ੍ਰੋਬਲਮ ਹੈ ਵੀ ਜਦੋਂ ਤੇ ਪ੍ਰਾਪਤੀ ਨਹੀਂ ਹੁੰਦੀ ਤਰਲੇ ਲੈਂਦੇ ਹਾਂ, ਜਦੋਂ ਹੋ ਜਾਂਦੀ ਹੈ ਜਿਸਨੇ ਬਖਸ਼ਿਆ ਉਹਦਾ ਦਰ ਛੱਡ ਦਿੰਦੇ ਹਾਂ, ਉਹਦੇ ਬਖਸ਼ੇ ਧੰਦਿਆਂ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਤੋ ਇਹ ਜਿੰਨੇ ਵੀ ਧੰਦੇ ਨੇ, ਜਿੰਨੇ ਵੀ ਰਿਸ਼ਤੇ ਨੇ, ਸੰਬੰਧ ਨੇ, ਜਿੰਨਾ ਕਰਕੇ ਗੁਰੂ ਨਾਲੋਂ ਸੰਬੰਧ ਟੁੱਟਿਆ ਹੈ, ਇਹਨੂੰ ਮਾਇਆ ਆਖਿਆ ਹੈ। ਕੱਲਾ ਪੈਸਿਆਂ ਨੂੰ ਮਾਇਆ ਨਾ ਸਮਝਿਓ, ਪੈਸੇ ਮਾਇਆ ਦਾ ਇੱਕ ਰੂਪ ਨੇ। ਤੋ ਗੁਰੂ ਅਮਰਦਾਸ ਕਹਿੰਦੇ ਪਰਮਾਤਮਾ ਵਿਸਰ ਗਿਆ, ਗੁਰੂ ਪਰਮੇਸ਼ਰ ਭੁੱਲ ਗਏ, ਇਹ ਮਾਇਆ ਦੀ ਪਕੜ ਵਿੱਚ ਹੈ। ਹੁਣ ਯਤਨ ਬੰਦਾ ਬਹੁਤ ਕਰਦਾ ਹੈ, ਕਰਮ ਧਰਮ ਕਰਦਾ ਰਹੇ, ਕਿਉਂਕਿ ਮਾਇਆ ਦੀ ਪਕੜ ਚੋਂ ਨਾ ਨਿਕਲਿਆ ਗਿਆ, ਸੰਸਾਰ ਦਾ ਮੋਹ ਰਹਿ ਗਿਆ। ਸਾਹਾਂ ਦੀ ਡੋਰ ਇੱਕ ਦਿਨ ਟੁੱਟਣੀ ਹੈ। ਉਹ ਜਿਹੜੀਆਂ ਇਛਾਵਾਂ ਰਹਿ ਜਾਂਦੀਆਂ ਨੇ ਨਾ, ਸੰਸਾਰ ਦੀ ਪਕੜ ਰਹਿ ਜਾਂਦੀ ਹੈ, ਉਸੇ ਹੀ ਸੰਸਾਰ ਤੇ ਫਿਰ ਆਉਣਾ ਪੈਂਦਾ। ਹਾਂ, ਕਿਹੜੀ ਜੂਨ ਵਿੱਚ ਆਵੇਗਾ ਇਹ ਕਰਮਗਤ ਨੇ ਡਿਸਾਈਡ ਕਰਨਾ ਹੈ, ਕਰਮਾਂ ਅਨੁਸਾਰ ਸਜ਼ਾ ਮਿਲਣੀ ਹੈ। ਬੈਲੈਂਸ ਬਣ ਗਿਆ, ਚੰਗੇ ਮੰਦੇ ਕਰਮ ਬਰਾਬਰ ਜੇ ਰਹਿ ਜਾਣ, ਹੋ ਸਕਦਾ ਫਿਰ ਮਨੁੱਖਾ ਜਨਮ ਮਿਲ ਜੇ। ਪਾਪ ਵੱਧ ਗਏ, ਹੋ ਸਕਦਾ ਨਰਕ ਮਿਲ ਜਾਵੇ। ਪੁੰਨ ਵੱਧ ਗਏ, ਹੋ ਸਕਦਾ ਸਵਰਗ ਮਿਲ ਜਾਵੇ। ਪਾਪ ਬਹੁਤੇ ਨੇ, ਹੋ ਸਕਦਾ 84 ਲੱਖ ਜੂਨਾਂ ਦਾ ਗੇੜ ਪੈ ਜਾਵੇ। ਬਹੁਤ ਇਬਾਦਤ ਹੋਈ ਤੇ ਇਹ ਵੀ ਹੋ ਸਕਦਾ ਹੈ ਗੁਰੂ ਨਾਨਕ ਦੇ ਚਰਨ ਮਿਲ ਜਾਣ, ਮੁਕਤੀ ਮਿਲ ਜਾਵੇ, ਐਮੈਂਸੀਪੇਸ਼ਨ, ਨਜ਼ਾਤ ਮਿਲ ਜਾਵੇ 84 ਲੱਖ ਜੂਨਾਂ ਤੋਂ। ਤੋ ਜ਼ਰੂਰੀ ਹੈ ਯਤਨ ਕਰਦੇ ਰਹਿਣਾ। ਯਤਨ ਕਰਦਿਆਂ ਕਰਦਿਆਂ ਜ਼ਿੰਦਗੀ ਗੁਜ਼ਰਦੀ ਜਾ ਰਹੀ ਹੈ ਤੇ ਮਹਾਰਾਜ ਕਹਿੰਦੇ ਨੇ ਕੋਈ ਗੱਲ ਬਣਦੀ ਜਾਪਦੀ ਨਹੀਂ। ਇਹ ਜੀਵਨ ਅਜਾਈ ਬੰਦੇ ਦਾ ਗੁਜ਼ਰਦਾ ਜਾਂਦਾ ਹੈ।
ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹ ਹੈ ਸਗਲ ਚਿੰਤ, ਠਾਕੁਰ ਸਿਉ ਮੇਰਾ ਰੰਗ ਲਾਵੈ।
ਕਹਿੰਦੇ ਕੋਈ ਸੰਤ ਮਿਲੇ, ਇਹ ਬੇਨਤੀ ਕਰਨੀ ਹੈ ਤੁਸੀਂ ਗੁਰੂ ਪਰਮੇਸ਼ਰ ਦੇ ਅੱਗੇ। ਸੰਤ ਸੰਸਕ੍ਰਿਤ ਦੇ ਸ਼ਾਂਤ ਲਫ਼ਜ਼ ਤੋਂ ਬਣਿਆ ਹੈ। ਤੋ ਅਰਥ ਇਹ ਰੱਖਦਾ ਹੈ ਜਿਨ੍ਹੇ ਮਨ ਇੰਦਰੇ ਸ਼ਾਂਤ ਕੀਤੇ ਨੇ। ਔਰ ਤੁਹਾਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਤੁਸੀਂ ਸੰਤ ਹੋ ਜਾਂ ਨਹੀਂ। ਇਹ ਅੰਤਰਾਤਮਾ ਹੀ ਝਾਤੀ ਮਾਰ ਲਿਓ ਵੀ ਮੇਰਾ ਮਨ ਟਿਕਿਆ, ਮੇਰੇ ਇੰਦਰੇ ਕਾਬੂ ਚ ਨੇ। ਜੇ ਮਨ ਟਿਕਿਆ, ਇੰਦਰੇ ਕਾਬੂ ਚ ਨੇ, ਤੇ ਫਿਰ ਸੰਤ ਹੋ। ਤੇ ਜੇ ਮਨ ਨਹੀਂ ਟਿਕਿਆ, ਇੰਦਰੇ ਨਹੀਂ ਟਿਕੇ, ਧਾਰਮਿਕ ਲਿਬਾਸ ਪਾਇਆ ਹੈ। ਚਲੋ ਮੈਂ ਖੰਡਨ ਨਹੀਂ ਕਰਦਾ ਕਿਸੇ ਦਾ, ਨੀਵਾਂ ਨਹੀਂ ਕਿਸੇ ਨੂੰ ਵਿਖਾਉਣਾ ਚਾਹੀਦਾ। ਹਰੇ ਸੰਤ ਨਹੀਂ ਹੈ, ਹੋ ਸਕਦਾ ਹੈ ਇਸ ਰਸਤੇ ਤੇ ਚੱਲ ਰਿਹਾ ਹੈ ਕਿਧਰੇ ਮੰਜ਼ਲੇ ਮਕਸੂਦ ਤੇ ਪਹੁੰਚ ਜਾਵੇ, ਕੱਲ ਨੂੰ ਸੰਤ ਬਣ ਜਾਵੇ। ਪਰ ਹਾਲ ਦੀ ਘੜੀ ਜੇ ਮਨ ਨਹੀਂ ਟਿਕਿਆ, ਕੇਵਲ ਧਾਰਮਿਕ ਬਾਣਾ ਜ਼ਰੂਰ ਪਾਇਆ ਹੈ ਪਰ ਸੰਤ ਦੀ ਉਪਾਧੀ ਨਹੀਂ ਮਿਲੀ। ਲੋਕਾਂ ਦੀ ਕਿਹੜੀ ਗੱਲ ਹੈ, ਲੋਕ ਤੇ ਲਿਬਾਸ ਵੇਖ ਕੇ ਹੀ ਲਕਬ ਦੇ ਦਿੰਦੇ ਨੇ, ਜਣੇ ਖਣੇ ਨੂੰ ਬ੍ਰਹਮ ਗਿਆਨੀ ਲਫ਼ਜ਼ ਨਾਲ ਵੀ ਸੰਬੋਧਿਤ ਕਰ ਦਿੰਦੇ ਨੇ। ਹਰੇਕ ਬਹੁਤ ਰੇਅਰ ਹੁੰਦੇ ਨੇ ਮਹਾਂਪੁਰਸ਼, ਬਹੁਤ ਥੋੜੇ ਹੁੰਦੇ ਨੇ, ਥੋੜੇ ਕਰਕੇ ਹੀ ਉਹਨਾਂ ਦਾ ਮੁੱਲ ਬਹੁਤਾ ਹੈ। ਹੀਰੇ ਬਹੁਤ ਥੋੜੇ ਨੇ, ਮੁੱਲ ਵੇਖੋ ਕਿੰਨਾ ਹੈ। ਕੱਚ ਬਹੁਤਾ ਹੈ, ਮੁੱਲ ਕੁਝ ਵੀ ਨਹੀਂ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਕੋਈ ਪੂਰਨ ਸੰਤ ਮਿਲੇ, ਇਹ ਅਰਦਾਸ ਕਰਿਆ ਕਰੋ ਤੁਸੀਂ ਵਾਹਿਗੁਰੂ ਅੱਗੇ। ਜਿਹੜੀ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ ਨਜ਼ਾਤ ਦੀ, ਮੁਕਤੀ ਲਈ, ਰੋਗਾਂ ਸੋਗਾਂ ਤੋਂ ਕਿਵੇਂ ਮੁਕਤ ਹੋਵਾਂਗੇ, 84 ਲੱਖ ਜੂਨਾਂ ਦਾ ਦੌਰ ਕਿਵੇਂ ਗਲੋਂ ਲਵੇਗਾ, ਜਾਂ ਦੁਨਿਆਵੀ ਤੌਰ ਤੇ ਡਿਪਰੈਸ਼ਨ, ਭਵਿੱਖ ਦੇ ਲਈ ਅਸੀਂ ਬਹੁਤ ਚਿੰਤਾ ਤੁਰ ਰਹਿੰਦੇ ਹਾਂ। ਅੱਜ ਦੁਨੀਆਂ 'ਚ ਸਭ ਤੋਂ ਵੱਡਾ ਰੋਗ ਹੀ ਇਹ ਹੈ, ਸਭ ਤੋਂ ਵੱਡਾ ਧੰਦਾ ਹੀ ਦੁਨੀਆਂ ਵਿੱਚ ਡਿਪਰੈਸ਼ਨ ਦਾ ਹੈ। ਪਰ ਕਦੇ ਤੁਸੀਂ ਧਿਆਨ ਨਾਲ ਇਹ ਗੱਲ ਸੋਚੀ ਵੀ ਨਹੀਂ। ਡਿਪਰੈਸ਼ਨ ਕੀ ਹੈ? ਨੈਗੇਟਿਵ ਥੋਟਸ, ਨੈਗੇਟਿਵ ਐਨਰਜੀ, ਨੈਗੇਟਿਵ ਔਰਾ, ਢਹਿੰਦੀ ਕਲਾ ਦੀ ਸੋਚ, ਕੱਲ ਨੂੰ ਰੋਟੀ ਨਾ ਮਿਲੀ ਕੀ ਹੋਵੇਗਾ, ਬੱਚਿਆਂ ਦਾ ਕੀ ਹੋਵੇਗਾ, ਜੌਬ ਨਾ ਰਹੀ ਕੀ ਹੋਵੇਗਾ, ਵਿਆਹ ਨਾ ਹੋਇਆ ਕੀ ਹੋਵੇਗਾ, ਕੁਰਸੀ ਨਾ ਰਹੀ ਕੀ ਹੋਵੇਗਾ। ਨੈਗੇਟਿਵ ਫੁਰਨੇ ਇੰਨੇ ਵੱਧ ਜਾਂਦੇ ਨੇ ਬੰਦੇ ਦੇ ਅੰਦਰ, ਉਹ ਡਿਪਰੈਸਡ ਹੋ ਜਾਂਦਾ ਹੈ, ਢਹਿੰਦੀ ਕਲਾ 'ਚ ਚਲਿਆ ਜਾਂਦਾ ਹੈ। ਹੁਣ ਮੈਨੂੰ ਇਹ ਦੱਸੋ, ਜਿਹੜੀ ਦਵਾਈ ਤੁਸੀਂ ਐਲੋਪੈਥੀ ਦੀ ਲੈਂਦੇ ਹੋ ਜਾਂ ਕੋਈ ਵੀ ਲੈਂਦੇ ਹੋ, ਤੁਹਾਡੇ ਅੰਦਰ ਕੋਈ ਮਾੜੇ ਸੈਲਸ ਨੇ, ਕੈਂਸਰ ਦੇ ਸੈਲਸ ਨੇ ਜਾਂ ਕੋਈ ਹੋਰ ਸੈਲਸ ਨੇ, ਉਹ ਲੀਕੁਇਡ ਫਾਰਮ ਚ ਹੋਣਗੇ ਜਾਂ ਸੋਲਿਡ ਸਟੇਟ ਚ ਹੋਣਗੇ, ਉਹਨਾਂ ਦੀ ਦਵਾਈ ਲੀਕੁਇਡ ਫਾਰਮ ਚ ਮਿਲ ਜਾਂਦੀ ਹੈ ਜਾਂ ਸੋਲਿਡ ਫਾਰਮ ਚ ਮਿਲ ਜਾਂਦੀ ਹੈ, ਗੋਲੀਆਂ ਮਿਲ ਜਾਂਦੀਆਂ ਜਾਂ ਪੀਣ ਵਾਲੀ ਦਵਾਈ। ਇਹ ਠੀਕ ਹੈ, ਮੰਨ ਲਿਆ ਵੀ 50% ਸਾਇੰਸ ਇਲਾਜ ਕਰ ਦਿੰਦੀ ਹੈ ਰੋਗਾਂ ਦਾ, ਪਰ ਜਿਹੜਾ ਸੋਗ ਹੈ ਉਹ ਫੁਰਨਾ ਹੈ, ਤੇ ਫੁਰਨਿਆਂ ਨੂੰ ਲੀਕੁਇਡ ਦਵਾਈ ਜਾਂ ਸੋਲਿਡ ਦਵਾਈ ਕਿੱਦਾਂ ਬਦਲੇਗੀ? ਤੋ ਤਾਂ ਮੈਂ ਕਿਹਾ ਇਹ ਧੰਦਾ ਹੈ ਡਿਪਰੈਸ਼ਨ ਦੀ ਦਵਾਈ ਜਿਹੜੀ ਹੈ। ਤੁਸੀਂ ਸਮਝਦੇ ਹੋ ਇਲਾਜ ਕਰ ਰਹੀ ਹੈ? ਨਹੀਂ, ਜਦੋਂ ਦਵਾਈ ਖਾਂਦੇ ਹੋ ਨਸ਼ਾ ਹੁੰਦਾ, ਨੀਂਦ ਆ ਜਾਂਦੀ ਹੈ, ਬੰਦੇ ਨੂੰ ਲੱਗਦਾ ਵੀ ਸ਼ਾਇਦ ਮੇਰੇ ਮੈਲੇ ਫੁਰਨੇ ਮਿਟ ਗਏ, ਜਦੋਂ ਉੱਠਦਾ ਹੈ ਫਿਰ ਉਹੀ ਸੋਚ, ਫਿਰ ਉਹੀ ਨੈਗੇਟਿਵ ਫੁਰਨੇ। ਤੋ ਔਰਾ ਪੋਜ਼ਿਟਿਵ ਕਰਨਾ ਹੈ, ਫੁਰਨੇ ਪੋਜ਼ਿਟਿਵ ਕਰਨੇ ਨੇ, ਸਕਾਰਾਤਮਕ ਕਰਨੇ ਨੇ, ਨਕਾਰਾਤਮਕ ਤਰੰਗਾਂ ਤੋਂ ਬਾਹਰ ਨਿਕਲਣਾ ਹੈ ਤੇ ਰੱਬ ਦੇ ਗੀਤ ਗਾਉਣੇ ਪੈਣੇ ਨੇ, ਪਰਮੇਸ਼ਰ ਦਾ ਧਿਆਨ ਧਰਨਾ ਪੈਣਾ ਹੈ। ਸਾਧੂਆਂ ਦੀ ਸੰਗਤ ਬਹੋਗੇ, ਡਿਪਰੈਸ਼ਨ ਮਿਟੇਗਾ, ਚਿੰਤਾ ਮਿਟੇਗੀ, ਜਦੋਂ ਤੁਹਾਡਾ ਠਾਕੁਰ ਦੇ ਨਾਲ ਰੰਗ ਲੱਗ ਗਿਆ। ਇੱਥੇ ਰੰਗ ਦਾ ਭਾਵ ਹੈ ਪ੍ਰੇਮ, ਠਾਕੁਰ ਦਾ ਮਤਲਬ ਹੈ ਸਵਾਮੀ ਵਾਹਿਗੁਰੂ। ਤੋ ਸਾਧੂਆਂ ਦੇ ਕੋਲ ਬਹਿ ਕੇ ਬੇਨਤੀ ਕਰੋ ਜੀ, ਜਿਵੇਂ ਤੁਹਾਡੀਆਂ ਚਿੰਤਾਵਾਂ ਮਿਟੀਆਂ ਨੇ, ਰੋਗ ਸੋਗ ਮਿਟੇ ਨੇ, ਨਾਮ ਜਪ ਕੇ ਸਾਨੂੰ ਨਾਲ ਬਾਓ, ਜਿਵੇਂ ਤੁਹਾਡਾ ਪ੍ਰੇਮ ਪੈ ਗਿਆ ਪ੍ਰਭੂ ਦੇ ਨਾਲ, ਸੰਸਾਰ ਵੱਲੋਂ ਮੋਹ ਘਟ ਗਿਆ ਹੈ, ਸਾਡਾ ਵੀ ਮੋਹ ਛੁੱਟ ਜਾਵੇ, ਸੰਸਾਰ ਵੱਲੋਂ ਨਿਰੰਕਾਰ ਦੇ ਮੋਹ ਵਿੱਚ ਅਸੀਂ ਲੱਗ ਜਾਈਏ।
ਪੜੇ ਰੇ ਸਗਲ ਬੇਦ, ਨਹਿ ਚੁੱਕੈ ਮਨ ਭੇਦ, ਇੱਕ ਖਿੰਨਾ ਧੀਰੇ ਮੇਰੇ ਘਰ ਕੇ ਪੰਚਾ।
ਕਹਿੰਦੇ ਦੇਖੋ, ਧਾਰਮਿਕ ਗ੍ਰੰਥ ਬੰਦਾ ਪੜ੍ਹਦਾ ਹੈ, ਵੇਦ ਸ਼ਾਸਤਰ ਜਾਂ ਹੋਰਾਂ ਧਰਮਾਂ ਦੇ ਗ੍ਰੰਥ ਵਾਚਦਾ ਹੈ, ਅਧਿਐਨ ਕਰਦਾ ਹੈ, ਪਰ ਨਿਰਾ ਥੋਰੈਟੀਕਲੀ ਪੜ੍ਹਨ ਦੇ ਨਾਲ ਭੇਦ ਨਹੀਂ ਮਿਟੇਗਾ। ਹੁਣ ਇੱਥੇ ਭੇਦ ਦਾ ਮਤਲਬ ਹੁੰਦਾ ਹੈ ਅੰਤਰਾ, ਜੁਦਾਈ, ਜਿਹੜੀ ਪਰਮੇਸ਼ਰ ਤੇ ਤੁਹਾਡੇ ਦਰਮਿਆਨ ਹੈ। ਇਹ ਧਾਰਮਿਕ ਗ੍ਰੰਥ ਪੜ੍ਹ ਕੇ ਮਿਟਣ ਨਹੀਂ ਲੱਗੀ। ਜਿੰਨਾ ਚਿਰ ਧਾਰਮਿਕ ਗ੍ਰੰਥਾਂ ਅੰਦਰ ਜਿਹੜੀ ਸਿੱਖਿਆ ਉਹ ਗ੍ਰਹਿਣ ਨਾ ਕੀਤੀ। ਹੁਣ ਧਾਰਮਿਕ ਗ੍ਰੰਥਾਂ ਦੇ ਨੇ ਕਰਮ ਧਰਮ, ਉਹ ਸਫਲਾ ਹੈ ਜਿਹਦੇ ਦਰਮਿਆਨ ਤੁਹਾਡੇ ਮਨ ਦੀ ਮਨਸ਼ਾ ਇਹ ਚਾਹੀਦੀ ਹੈ ਪ੍ਰਭੂ ਦੀ ਪ੍ਰਾਪਤੀ। ਜੇ ਰਿੱਧੀਆਂ ਸਿੱਧੀਆਂ ਲਈ ਦੁਨਿਆਵੀ ਪਦਾਰਥਾਂ ਤੱਕ ਹੀ ਸੀਮਿਤ, ਉਹ ਪਦਾਰਥ ਮਿਲ ਜਾਂਦੇ ਨੇ, ਵਾਹਿਗੁਰੂ ਨਹੀਂ ਮਿਲਦਾ, ਮੁਕਤੀ ਨਹੀਂ ਮਿਲਦੀ। ਤੋ ਕਹਿੰਦੇ ਸ਼ਾਸਤਰਾਂ ਨੇ, ਗ੍ਰੰਥਾਂ ਨੇ ਸਮਝਾਇਆ ਵੀ ਇੱਕ ਪ੍ਰਭੂ ਦੇ ਨਾਲ ਪ੍ਰੇਮ ਕਰੋ, ਫਿਰ ਜੀਵਨ ਸੋਹਰੇਗਾ, ਚਿੰਤਾਵਾਂ ਮਿਟਣਗੀਆਂ, ਰੋਗ ਸੋਗ ਮਿਟਣਗੇ। ਉਹ ਸਿੱਖਿਆ ਗ੍ਰਹਿਣ ਹੀ ਨਾ ਕੀਤੀ, ਥਿਊਰੀ ਪੜ੍ਹੀ ਗਏ ਪੜ੍ਹੀ ਗਏ। ਜਿੱਦਾਂ ਕੋਈ ਡਾਕਟਰ ਹੈ, ਇਹਨੇ ਥਿਊਰੀ ਪੜ੍ਹੀ, ਪ੍ਰੈਕਟੀਕਲ ਸਿੱਖਿਆ ਹੀ ਨਾ। ਤੋ ਇਹ ਕਾਮਯਾਬੀ ਕਿਵੇਂ ਹਾਸਲ ਕਰੇਗਾ? ਥਿਊਰੀ ਪੜ੍ਹ ਕੇ 5 ਸਾਲ, ਫਿਰ ਸਾਲ 2 ਸਾਲ ਇੰਟਰਨਸ਼ਿਪ ਲੱਗਦੀ ਹੈ, ਜੋ ਪੜ੍ਹਿਆ ਹੈ ਉਹ ਹੱਥਾਂ ਦੇ ਨਾਲ ਪ੍ਰੈਕਟੀਕਲੀ ਹੋਂਦ ਵਿੱਚ ਲਿਆਉਂਦਾ ਹੈ, ਚੀਰ ਫਾੜ ਕਰਦਾ ਹੈ, ਫਿਰ ਕਿਧਰੇ ਜਾ ਕੇ ਉਹਦਾ ਨਾਮ ਬਣਦਾ ਹੈ, ਇਲਾਜ ਕਰਨ ਦੇ ਕਾਬਿਲ ਹੁੰਦਾ ਹੈ। ਤੇ ਜੇ ਕੋਈ ਆਖੇ ਮੈਂ ਪੜ੍ਹ ਲਈ ਥਿਊਰੀ 5 ਸਾਲ, ਇੰਨੇ ਚੀਰ ਡਾਕਟਰ ਹੋ ਨਿਭਣਾ, ਉਹ ਗੱਲ ਨਹੀਂ ਬਣਦੀ। ਬਾਣੀ ਪੜ੍ਹਦੇ ਹਾਂ, ਵੇਦ ਪੜ੍ਹਦੇ ਹਾਂ, ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਪਰ ਇਹ ਧਾਰਮਿਕ ਗ੍ਰੰਥ ਇਹ ਸਮਝਾਉਂਦੇ ਨੇ, ਚੌਂਕੜਾ ਵੀ ਲਾਉਣਾ ਹੈ, ਨਾਮ ਦਾ ਅਭਿਆਸ ਵੀ ਕਰਨਾ ਹੈ, ਬੇਈਮਾਨੀ ਨਹੀਂ ਕਰਨੀ, ਮੁਰਦਾਰ ਨਹੀਂ ਖਾਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਜੋ ਕਹਿ ਰਹੇ ਨੇ ਉਹ ਤੇ ਮੰਨਿਆ ਹੀ ਕਦੇ ਨਹੀਂ। ਤੋ ਕਹਿੰਦੇ ਭੇਦ ਨਹੀਂ ਮਿਟੇਗਾ, ਤੁਹਾਡੇ ਤੇ ਪ੍ਰਭੂ ਦੇ ਦਰਮਿਆਨ ਜੋ ਫਾਸਲਾ ਹੈ ਉਹ ਖਤਮ ਨਹੀਂ ਹੋਵੇਗਾ। ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਜੇਤੀ ਹਾਸਲ ਹੋਵੇਗੀ, ਨਾ ਮਨ ਹੀ ਧੀਰ ਜਵਾਨ ਹੋਵੇਗਾ, ਮਨ ਹੀ ਤੁਹਾਡਾ ਟਿਕੇਗਾ। ਤੋ ਇਹ ਜੁਦਾਈ ਓਨਾ ਚਿਰ ਨਹੀਂ ਮਿਟਣੀ ਜਿੰਨਾ ਚਿਰ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਜ਼ਿਹਨ ਚ ਨਹੀਂ ਟਿਕਾਉਂਦੇ, ਚੌਂਕੜਾ ਨਹੀਂ ਲਾਉਂਦੇ, ਨਾਮ ਨਹੀਂ ਜਪਦੇ, ਓਨਾ ਚਿਰ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਦਾ। ਤੋ ਮਹਾਰਾਜ ਕਹਿੰਦੇ ਨੇ ਚੌਂਕੜਾ ਲਾਇਆ ਕਰੋ, ਨਾਮ ਜਪਿਆ ਕਰੋ, ਨਿਰਾ ਧਾਰਮਿਕ ਗ੍ਰੰਥਾਂ ਦਾ ਗਿਆਨ ਮੁਕਤੀ ਨਹੀਂ ਦੇ ਸਕਦਾ।
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ।
ਭਾਵੇਂ ਸੰਤ ਹੈ, ਭਾਵੇਂ ਭਗਤ ਹੈ, ਭਾਵੇਂ ਗੁਰਮੁਖ ਹੈ, ਇਹਦੀ ਡੈਫੀਨੇਸ਼ਨ ਇਹੀ ਤੁਸੀਂ ਲੈਣੀ ਹੈ। ਭਗਤੀ ਕਰਨ ਵਾਲਾ, ਉਪਾਸ਼ਨਾ ਕਰਨ ਵਾਲਾ, ਡਿਵੋਟੀ, ਪ੍ਰਭੂ ਦੇ ਗੀਤ ਗਾਉਣ ਵਾਲਾ। ਤੋ ਜਿਹੜਾ ਭਜਨ ਬੰਦਗੀ ਵਿੱਚ ਸਰਸਾਰ ਹੈ, ਮਾਇਆ ਛੁੱਟ ਗਈ ਹੈ ਪਿੱਛੇ, ਨਿਰੰਕਾਰ ਦੇ ਮੋਹ ਵਿੱਚ ਹੈ, ਉਹ ਜਿਹੜਾ ਅੰਮ੍ਰਿਤ ਨਾਮ ਜਪਦਾ ਹੈ, ਕਿਰਪਾ ਕਰਕੇ ਸਾਡੇ ਅੰਦਰ ਵੀ ਟਿਕਾ ਦੇਵੇ। ਹੁਣ ਕਿਸਾਨ ਕੀ ਕਰਦਾ ਹੈ? ਵੱਟਾਂ ਉੱਚੀਆਂ ਕਰਕੇ ਪਾਣੀ ਸਿੰਚਦਾ ਹੈ ਜ਼ਮੀਨ ਦੇ ਵਿੱਚ, ਤਾਂ ਕਿ ਉਹਦੇ ਵਿੱਚੋਂ ਵਨਸਪਤੀ ਪੈਦਾ ਹੋਵੇ ਹਰੀ ਭਰੀ। ਤੋ ਇਹ ਸਾਧੂ ਜਨੋਂ, ਕਿਸਾਨ ਦੀ ਨਿਆਈ, ਸਾਡੇ ਹਿਰਦੇ ਰੂਪੀ ਖੇਤੀ ਦੇ ਵਿੱਚ ਨਾਮ ਸਿੰਚ ਦਿਓ, ਨਾਮ ਟਿਕਾ ਦਿਓ, ਸਤ ਸੰਤੋਖ ਦਇਆ ਧਰਮਾਂ ਦੀ ਇਹ ਜਿਹੜੀ ਵਨਸਪਤੀ ਹੈ ਪ੍ਰਫੁੱਲਤ ਹੋ ਜਾਵੇ।
ਜੇ ਤੇਰੇ ਤੀਰਥ ਨਾਏ, ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਦੇਖੋ, ਦੁਨੀਆਂ ਦੇ ਉੱਤੇ ਹਰ ਧਰਮ ਦੇ ਧਾਰਮਿਕ ਅਸਥਾਨ ਨੇ, ਧਰਮ ਨਾਲ ਸੰਬੰਧਿਤ ਪਵਿੱਤਰ ਅਸਥਾਨ ਨੂੰ ਆਪਾਂ ਤੀਰਥ ਕਹਿੰਦੇ ਹਾਂ, ਸੈਕਰਡ ਪਲੇਸ ਰਿਲੇਟਡ ਵਿਦ ਰਿਲੀਜਨ। ਹਰ ਧਰਮ ਦੇ ਤੀਰਥ ਨੇ, ਸਨਾਤਨ ਦੇ 68 ਤੀਰਥ ਨੇ, ਸਿੱਖ ਜਗਤ ਦੇ ਤੀਰਥ ਨੇ, ਗੁਰਦੁਆਰੇ ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ, ਹੋਰ ਜਿੰਨੇ ਵੀ ਧਾਰਮਿਕ ਸਥਾਨ ਨੇ, ਇਸੇ ਤਰ੍ਹਾਂ ਹੀ ਧਾਰਮਿਕ ਸਥਾਨ ਇਸਲਾਮ ਜਗਤ ਦੇ ਨੇ, ਕਾਬਾ ਆਦਿਕ। ਕ੍ਰਿਸਚੈਨਿਟੀ ਦੇ ਸਥਾਨ ਨੇ, ਯਹੂਦੀਆਂ ਦੇ ਸਥਾਨ ਨੇ, ਕਿ ਹਰ ਧਰਮ ਜਿਹੜਾ ਹੈ ਉਹਦੇ ਧਾਰਮਿਕ ਸਥਾਨ ਹੁੰਦੇ ਨੇ, ਫਿਰ ਮੁੱਖ ਸਥਾਨ ਵੀ ਹੁੰਦਾ, ਹੈੱਡਕੁਆਟਰ ਵੀ ਹੁੰਦਾ, ਜਿਵੇਂ ਸਾਡਾ ਹਰਿਮੰਦਰ ਸਾਹਿਬ ਹੈ, ਅਕਾਲ ਤਖ਼ਤ ਸਾਹਿਬ ਹੈ, ਇਸਲਾਮ ਦਾ ਕਾਬਾ ਹੈ, ਸਨਾਤਨ ਦਾ ਪ੍ਰਯਾਗਰਾਜ ਹੈ। ਹੁਣ ਇਹ ਜਿੰਨੇ ਵੀ ਤੀਰਥ ਨੇ, ਜੇ ਤੁਸੀਂ ਇਹ ਗੱਲ ਆਖੋ ਵੀ ਕੇਵਲ ਧਾਰਮਿਕ ਸਥਾਨ ਤੇ ਗਏ, ਕਰਮ ਧਰਮ ਕੀਤਾ ਹੀ ਨਾ, ਨਾਮ ਜਪਿਆ ਹੀ ਨਾ, ਨਾਮ ਸੁਣਿਆ ਹੀ ਨਾ, ਚੁੱਭੀ ਲਾ ਕੇ ਹੀ ਆ ਗਏ, ਕੋਈ ਭਾਵਨਾ ਨਹੀਂ। ਹਾਂ, ਦਾਵਾ ਬੜਾ ਕੀਤਾ, ਮੈਂ ਨਾਗਾ ਨਹੀਂ ਪਾਉਂਦਾ, ਮੈਂ ਰੋਜ਼ ਜਾਂਦਾ, ਇਸ਼ਨਾਨ ਕਰਦਾ ਹੈ। ਕਹਿੰਦੇ ਇਹ ਅਹੰ ਬੁੱਧ ਹੈ, ਅਹੰਕਾਰੀ ਬੁੱਧ ਹੈ, ਪ੍ਰਾਊਡ ਇੰਟਲੈਕਟ, ਮੈਂ ਦੀ ਰੱਟ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨੀ ਵਾਰ ਤੀਰਥ ਨਾਤਾ। ਕਹਿੰਦੇ ਇੱਦਾਂ ਕੁਝ ਨਹੀਂ ਆਉਣ ਲੱਗਾ, ਹੰਕਾਰ ਵੱਧ ਆ ਗਿਆ। ਤੇ ਜਦੋਂ ਕੇਵਲ ਬੰਦੇ ਦੇ ਅੰਦਰ ਹੰਕਾਰ ਹੀ ਹੁੰਦਾ ਹੈ, ਹੰਕਾਰ ਦਾ ਛੇਕ ਇੱਦਾਂ ਦਾ ਹੈ, ਜਿੱਡਾ ਮਰਜ਼ੀ ਤੇਰਾ ਬੇੜਾ ਵੱਡਾ ਹੋਵੇ ਨਾ ਕਰਮ ਧਰਮ ਦਾ, ਹੰਕਾਰ ਰੂਪੀ ਛੇਕ ਇਸ ਬੇੜੇ ਨੂੰ ਡੋਬ ਦਿੰਦਾ ਹੈ। ਅਸੀਂ ਨਾ ਕਈ ਵਾਰ ਖੰਡਨ ਕਰਨ ਲੱਗ ਪੈਂਦੇ ਤੀਰਥਾਂ ਦਾ, ਬਾਣੀ ਦੀਆਂ ਪੰਕਤੀਆਂ ਲੈਂਦੇ, ਹਜੇ ਕਿ ਉਹ ਅਰਥ ਦਾ ਨਰਥ ਕਰ ਰਹੇ ਨੇ, ਬਾਣੀ ਨੇ ਕਿਸੇ ਤੀਰਥ ਦਾ ਖੰਡਨ ਨਹੀਂ ਕੀਤਾ। ਜੇ ਤੁਸੀਂ ਦੂਜੇ ਧਰਮਾਂ ਦੇ ਤੀਰਥ ਦਾ ਖੰਡਨ ਕਰੋਗੇ ਤੇ ਤੁਹਾਡੇ ਧਰਮ ਦੇ ਸਥਾਨਾਂ ਦਾ ਵੀ ਤੇ ਅਗਲੇ ਖੰਡਨ ਕਰਨਗੇ ਹੀ ਨਾ, ਭਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ, ਯਾਦ ਰੱਖਿਓ। ਹੁਣ ਇਹਦੇ ਕੀ ਅਰਥ ਕਰੋਗੇ? ਗੁਰੂ ਗ੍ਰੰਥ ਸਾਹਿਬ ਵਿੱਚ ਤੇ ਲਿਖਿਆ ਹੈ, ਤੀਰਥ ਵਰਤ ਸੋਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਬਿਧਾ ਵਿਆਪੈ ਦੂਜਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਤੀਰਥ ਤੇ ਨਹੀਂ ਗਿਆ, ਤੂੰ ਭਗਤੀ ਨਹੀਂ ਕੀਤੀ, ਤੂੰ ਬੰਦਗੀ ਨਹੀਂ ਕੀਤੀ, ਤੂੰ
ਆ ਵਰਤ ਨਹੀਂ ਰੱਖਿਆ ਭੈੜੇ ਕਰਮਾਂ ਵੱਲੋਂ, ਮਨ ਨੂੰ ਨਹੀਂ ਟੋਕਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲੋਂ ਮਨ ਨੂੰ ਹਟਾਇਆ ਨਾ, ਨਾ ਕੋਈ ਪੂਜਾ ਨਾ ਕੋਈ ਰੱਬ ਦੇ ਗੀਤ ਗਾਏ, ਦੁਆਸ਼ ਵਿੱਚ ਤੂੰ ਪਿਆ ਰਿਹਾ, ਤੇਰਾ ਜੀਵਨ ਅਜਾਈ ਚਲਿਆ ਗਿਆ। ਹੁਣ ਇੱਥੇ ਤੇ ਮਹਾਰਾਜ ਕਹਿੰਦੇ ਨੇ ਤੀਰਥ ਕਿਉਂ ਨਾ ਨਹਾਤਾ। ਹੁਣ ਇਹਦਾ ਭਾਵ ਇਹ ਨਾ ਸਮਝਿਓ ਵੀ ਗੁਰਦੇਵ ਨੇ ਸਾਨੂੰ ਇਹ ਗੱਲ ਆਖੀ ਹੈ ਤੀਰਥਾਂ ਤੇ ਪਾਉਂਦੇ ਫਿਰਨਾ ਹੈ। ਇਹਦਾ ਭਾਵ ਅਸੀਂ ਇਹ ਲੈਂਦੇ ਹਾਂ ਤੀਰਥ ਦਾ ਖੰਡਨ ਵੀ ਨਹੀਂ ਕੀਤਾ ਤੇ ਮੰਡਨ ਵੀ ਨਹੀਂ ਕੀਤਾ। ਉਹਦਾ ਕਾਰਨ ਹੈ ਤੀਰਥ ਕੀ ਹੈ, ਕਿੱਥੇ ਬਣਦਾ ਹੈ? ਅੱਠ ਸੱਠ ਤੀਰਥ ਜਿਹੇ ਸਾਧ ਭਗਤਰ ਹੈ, ਜਿੱਥੇ ਬਹੁਤ ਬੰਦਗੀ ਹੋਈ ਹੋਵੇ, ਉਹ ਜਗ੍ਹਾ ਮੁਕੱਦਸ ਪਵਿੱਤਰ ਹੁੰਦੀ, ਉਹਦਾ ਔਰਾ ਪਵਿੱਤਰ ਹੁੰਦਾ ਹੈ, ਪੌਜ਼ਿਟਿਵ ਹੁੰਦਾ ਹੈ, ਉੱਥੇ ਧਿਆਨ ਸੌਖਾ ਜੁੜਦਾ ਹੈ। ਗਏ ਤੀਰਥ ਤੇ ਚੌਂਕੜਾ ਲਾਇਆ ਹੀ ਨਾ, ਰੱਬ ਦੇ ਗੀਤ ਗਾਏ ਹੀ ਨਾ, ਕਿਸੇ ਦੇ ਕੱਪੜੇ ਚੁਰਾ ਲਏ, ਕਿਸੇ ਦਾ ਤੌਲੀਆ ਚੁਰਾ ਲਿਆ, ਕਿਸੇ ਦਾ ਜੋੜਾ ਛੁੱਕ ਲਿਆ, ਕੀ ਖੱਟਿਆ ਹੀ ਤੀਰਥ ਤੇ ਜਾ ਕੇ? ਕੁਝ ਵੀ ਨਾ। ਹਰੇਕ ਧਰਮੀ ਨੂੰ ਆਪੋ ਆਪਣੇ ਧਰਮ ਦੇ ਧਾਰਮਿਕ ਸਥਾਨਾਂ ਤੇ ਤੀਰਥਾਂ ਤੇ ਜਾਣਾ ਚਾਹੀਦਾ ਹੈ, ਪਰ ਇਹ ਸਮਝਣਾ ਚਾਹੀਦਾ ਹੈ ਵੀ ਇਹ ਜਗ੍ਹਾ ਮੁਕੱਦਸ ਪਵਿੱਤਰ ਕਿਵੇਂ ਬਣੀ। ਉਹ ਬਣੀ ਹੈ ਨਾਮ ਜਪ ਕੇ। ਤੁਹਾਨੂੰ ਨਾਮ ਜਪਣਾ ਪੈਣਾ ਮੁਕਤੀ ਲਈ। ਕੇਵਲ ਚੁੱਭੀ ਦੇ ਨਾਲ ਖੇਡ ਨਹੀਂ ਚੱਲੇਗੀ। ਚੁੱਭੀ ਨਾਲ ਤਨ ਦਾ ਇਸ਼ਨਾਨ ਹੋਵੇਗਾ, ਮਨ ਦਾ ਇਸ਼ਨਾਨ ਨਹੀਂ ਹੋਣਾ। ਉਹਦੇ ਲਈ ਨਾਮ ਰੂਪੀ ਜਲ ਵਰਤਣਾ ਹੀ ਪੈਣਾ ਹੈ। ਹੁਣ ਵੇਖੋ, ਬਾਣੀ ਨੇ ਇਹ ਸਾਨੂੰ ਸਮਝਾਇਆ ਹੈ, ਜਿਹੜਾ ਸਾਧੂ ਹੈ, ਜਿਹੜਾ ਮਹਾਂਪੁਰਸ਼ ਹੈ, ਉਹਦੇ ਚਰਨਾਂ ਦੀ ਧੂੜੀ ਉਹਦੀ ਸੰਗਤ ਤੀਰਥ ਇਸ਼ਨਾਨ ਵਰਗੀ ਹੈ। ਗੁਰਦੇਵ ਵੀ ਤੀਰਥਾਂ ਤੇ ਜਾਂਦੇ ਰਹੇ ਨਾ, ਦਸੋਂ ਪਾਤਸ਼ਾਹੀਆਂ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਣ ਅਰਥਾ, ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ। ਗੁਰੂ ਪਰਮੇਸ਼ਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ। ਉਹ ਤੀਰਥਾਂ ਤੇ ਕੋਈ ਪੂਜਾ ਪ੍ਰਤਿਸ਼ਠਾ ਲਈ ਨਹੀਂ ਗਏ, ਤੀਰਥਾਂ ਦੇ ਉੱਤੇ ਜਾ ਕੇ ਇਕੱਠ ਬਹੁਤ ਹੁੰਦਾ ਸੀ, ਲੋਕਾਈ ਨੂੰ ਸਮਝਾਇਆ ਵੀ ਪਰਮੇਸ਼ਵਰ ਨਾਲ ਜੁੜੋ, ਤੁਸੀਂ ਕ੍ਰਿਤ ਨਾਲ ਜੁੜੇ ਹੋਏ ਹੋ। ਤੋ ਜੇ ਗੁਰਦੇਵ ਤੀਰਥਾਂ ਤੇ ਗਏ ਦਾ ਮਤਲਬ ਤੇ ਹੈ ਉਹ ਜਗ੍ਹਾ ਤੇ ਮੁਕੱਦਸ ਹੈ, ਮਾੜੀ ਜਗ੍ਹਾ ਤੇ ਗੁਰਦੇਵ ਨਹੀਂ ਜਾਣਗੇ। ਪਰ ਉਹ ਤੀਰਥ ਉੱਤਮ ਕਿਵੇਂ ਬਣੇ? ਸਤਿਪੁਰਸ਼ਾਂ ਨਾਮ ਜਪਿਆ, ਉਹ ਜਗ੍ਹਾ ਮੁਕੱਦਸ ਹੋ ਗਈ। ਤੋ ਤੀਰਥਾਂ ਤੋਂ ਤੇ ਇੰਨੀ ਸੇਧ ਲੈਣੀ ਹੁੰਦੀ ਹੈ ਵੀ ਜਿਨ੍ਹਾਂ ਦੇ ਨਾਮ ਤੇ ਤੀਰਥ ਬਣੇ ਉਹਨਾਂ ਦੀ ਵਡਿਆਈ ਨਾਮ ਕਰਕੇ ਸੀ, ਅਸੀਂ ਵੀ ਨਾਮ ਜਪਣਾ ਹੈ। ਜੇ ਕੋਈ ਆਪਦੇ ਧਰਮ ਸਥਾਨ ਤੇ ਜਾ ਸਕਦਾ ਚੰਗੀ ਗੱਲ ਹੈ, ਨਹੀਂ ਵੀ ਜਾ ਸਕਦਾ ਸਾਧਨ ਹੈ ਨਹੀਂ ਤੇ ਘਰ ਚੌਂਕੜਾ ਮਾਰ ਕੇ ਬਹੁ ਤੇ ਜੇ ਨਾਮ ਜਪਦੇ ਰਹੇ ਤੇ ਹੋ ਸਕਦਾ ਤੁਹਾਡਾ ਘਰ ਹੀ ਧਰਮਸ਼ਾਲਾ ਤੀਰਥ ਬਣ ਜਾਵੇ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਸੋਆ। ਹਾਂ, ਸੇਵਾ ਕੀਤੀ, ਭਜਨ ਕੀਤਾ, ਤੀਰਥ ਨਾਤੇ ਜੇ ਹੋ ਗਿਆ ਹੰਕਾਰ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇਹ ਜਿਉ ਕੁੰਚਰ ਇਸਨਾਨ। ਹਾਥੀ ਕੀ ਕਰਦਾ ਹੈ? ਨਹਾ ਕੇ ਫਿਰ ਮਿੱਟੀ ਘਟਾ ਗਾਰਾ ਉੱਤੇ ਪਾ ਲੈਂਦਾ ਹੈ। ਤੀਰਥਾਂ ਤੇ ਗਏ, ਮਨ ਮੁਕੱਦਸ ਹੋਵੇ, ਤਨ ਪਵਿੱਤਰ ਹੋਵੇ, ਧਾਰਮਿਕ ਗ੍ਰੰਥਾਂ ਦੀ ਸਿੱਖਿਆ ਗ੍ਰਹਿਣ ਕੀਤੀ ਨਾ, ਫਿਰ ਆ ਕੇ ਠੱਗੀਆਂ ਠੋਰੀਆਂ ਮਾਰੀਆਂ, ਨਾਮ ਨਾ ਜਪਿਆ, ਗੁਮਾਨ ਚੱਕੀ ਫਿਰਦਾ ਰਿਹਾ, ਕਹਿੰਦੇ ਮੁਕਤੀ ਨਹੀਂ ਮਿਲੇਗੀ, ਨਿਜ਼ਾਤ ਨਹੀਂ ਮਿਲੇਗੀ। ਕਈ ਵਾਰ ਤੀਰਥਾਂ ਤੇ ਮਹਾਂਪੁਰਸ਼ ਸਾਧੂ ਸੰਤ ਵਿਚਰਦੇ ਜਾਂਦੇ ਨੇ। ਤੋ ਬਾਣੀ ਬੜੀ ਵਧੀਆ ਗੱਲ ਸਮਝਾਉਂਦੀ ਹੈ, ਕਹਿੰਦੇ ਜਿਹੜੇ ਤੀਰਥ ਨੇ ਇਹਨਾਂ ਵਿੱਚ ਵੀ ਲੋਕਾਈ ਦੀ ਇੰਨੀ ਮੈਲ ਭਰ ਜਾਂਦੀ ਹੈ, ਉਹ ਵੀ ਲੋਚਦੇ ਨੇ ਕੋਈ ਭਗਤ ਰਵਿਦਾਸ ਜੀ ਮਹਾਰਾਜ ਵਰਗਾ ਆਵੇ, ਕੋਈ ਮਹਾਤਮਾ ਮਹਾਂਪੁਰਸ਼ ਆਵੇ ਤੇ ਮੇਰੇ ਪਾਪ ਮਿਟਾ ਦੇਵੇ, ਮੇਰੀ ਮੈਲ ਲਾ ਦੇਵੇ। ਤੀਰਥ ਵੀ ਸੰਤ ਧੂੜੀ ਨੂੰ ਲੋਚਦੇ ਨੇ, ਕਿਉਂਕਿ ਸੰਤ ਦੀ ਧੂੜੀ ਨਿਜ਼ਾਤ ਦਿੰਦੀ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਬੜਾ ਸੋਹਣਾ ਭਾਈ ਨੰਦ ਲਾਲ ਫਾਰਸੀ ਚ ਕਹਿੰਦੇ ਨੇ, ਫਿਦਾ ਅਸਤ ਜਾਨੋ ਦਿਲੇ ਮਨ, ਬਾਖਾ ਕੇ ਮੁਕਦਮੇ ਪਾਕ, ਹਰਾ ਕਸੇ ਕੇ ਬਸੂਏ ਤੋ ਰਹੇ ਨਮੂਦ ਮਰਾ। ਮੈਨੂੰ ਸਾਧੂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਜੋ ਤੇਰੇ ਵੱਲ ਜਾਣ ਦਾ ਰਸਤਾ ਦਿਖਾਉਂਦਾ ਹੈ, ਮੈਂ ਉਹਦੇ ਤਨ ਤੋਂ ਉਹਦੀ ਹਸਤੀ ਤੋਂ ਆਪਣਾ ਤਨ ਵਾਰ ਦਵਾਂ, ਉਹਦੇ ਚਰਨਾਂ ਦੀ ਮੈਂ ਖਾਕ ਬਣ ਜਾਵਾਂ। ਤੋ ਸਾਧੂ ਦੀ ਚਰਨ ਧੂੜੀ ਦੀ ਮਹਿਮਾ ਬਹੁਤ ਅਗੰਮੀ ਹੈ, ਬਹੁਤ ਅਸਮਤੀ ਹੈ ਸਾਧੂ, ਬਹੁਤ ਬਰਕਤਾਂ ਵਾਲਾ ਹੈ ਸਾਧੂ ਜਿਹਦੀ ਚਰਨ ਧੂੜੀ ਤੀਰਥ ਵੀ ਲੋਚਦੇ ਨੇ। ਹੁਣ ਤੁਸੀਂ ਕਈ ਵਾਰ ਵੇਖੋਗੇ ਸਨਾਤਨ ਮਤ ਤੇ ਤੀਰਥਾਂ ਤੇ ਨਾ, ਜਿੱਥੇ ਜਿੱਥੇ ਗੁਰਦੇਵ ਗਏ ਉੱਥੇ ਗੁਰਦੁਆਰੇ ਬਣੇ ਹੋਏ ਨੇ। ਤੋ ਚਾਹੇ ਉਹ ਸਨਾਤਨ ਦੇ ਤੀਰਥ ਪ੍ਰਚਲਿਤ ਸਨ, ਜਦੋਂ ਗੁਰਾਂ ਚਰਨ ਪਾਏ ਤੇ ਉਹ ਗੁਰ ਤੀਰਥ ਵੀ ਬਣੇ। ਤੁਸੀਂ ਹਰਿਦੁਆਰ, ਪ੍ਰਯਾਗਰਾਜ ਕਿਧਰੇ ਵੀ ਜਾਓ, ਗੁਰਦੁਆਰੇ ਬਣੇ ਮਿਲਣਗੇ ਤੁਹਾਨੂੰ, ਗੁਰੂ ਤੇਗ ਬਹਾਦਰ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾ ਲਿਆ, ਰਹਿ ਧੂੜ ਮੁੱਖ ਲਾਵਾ। ਔਰ ਜਿੱਥੇ ਜਿੱਥੇ ਗੁਰਾਂ ਚਰਨ ਪਏ ਸਿੱਖ ਉੱਥੇ ਵੀ ਜਾਂਦਾ ਹੈ, ਚਰਨ ਧੂੜੀ ਮਸਤਕ ਨੂੰ ਲਾ ਕੇ ਜੀਵਨ ਸਫਲਾ ਕਰਦਾ ਹੈ। ਹੁਣ ਗੁਰਦੇਵ ਨੇ ਵੇਖਿਆ ਸਨਾਤਨ ਦਾ ਜ਼ੋਰ ਬੜਾ ਹੈ, ਉਦਾਸੀਨ ਸੰਪਰਦਾਏ ਬਾਬਾ ਸ਼੍ਰੀ ਚੰਦ ਜੀ ਤੋਂ ਸ਼ੁਰੂ ਹੋਈ, ਨਿਰਮਲ ਸੰਪਰਦਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ੁਰੂ ਕੀਤੀ, ਔਰ ਇਹਨਾਂ ਦੋ ਜਥੇਬੰਦੀਆਂ ਨੇ ਸਨਾਤਨ ਮਤ ਦੇ ਤਕਰੀਬਨ ਸਾਰੇ ਤੀਰਥਾਂ ਤੇ ਗੁਰ ਅਸਥਾਨ ਬਣਾਏ, ਧਰਮਸ਼ਾਲਾਵਾਂ ਬਣਾਈਆਂ। ਅੱਜ ਵੀ ਤੁਸੀਂ ਪ੍ਰਯਾਗਰਾਜ ਜਾ ਕੇ ਵੇਖੋਗੇ, ਸਨਾਤਨ ਦੇ ਅਖਾੜਿਆਂ ਵਿੱਚ ਤਿੰਨ ਅਖਾੜੇ ਸਿੱਖ ਜਗਤ ਦੇ ਨੇ, ਦੋ ਉਦਾਸੀ ਸੰਤਾਂ ਦੇ, ਇੱਕ ਨਿਰਮਲ ਸੰਤਾਂ ਦਾ। ਪਰ ਉਹਨਾਂ ਅਖਾੜਿਆਂ ਦਾ ਉਦੇਸ਼ ਕੀ ਹੈ? ਉਦੇਸ਼ ਇਹ ਨਹੀਂ ਹੈ ਵੀ ਮੂਰਤੀ ਪੂਜਾ ਸ਼ੁਰੂ ਕਰ ਦੇਣੀ ਹੈ, ਅਸੀਂ ਸਨਾਤਨ ਵਿੱਚ ਭੇਦ ਹੋਣਾ ਹੈ। ਉਦੇਸ਼ ਇਹ ਹੈ ਵੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਇੱਕ ਪਰਮੇਸ਼ਵਰ ਨਾਲ ਜੋੜਨਾ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ, ਇੱਕ ਅਕਾਲ ਪੁਰਖ ਨਾਲ ਜੋੜਨਾ ਹੈ। ਬਾਕੀ ਉਹਦੀ ਕ੍ਰਿਤ ਦਾ ਖੰਡਨ ਕੋਈ ਨਹੀਂ, ਅਵਤਾਰ ਦੇਵੀ ਦੇਵਤੇ ਮਹਾਂਪੁਰਸ਼ ਸਾਰਿਆਂ ਦਾ ਸਤਿਕਾਰ ਹੈ, ਪਰ ਸਿੱਖ ਦਾ ਸਿਰ ਕੇਵਲ ਗੁਰੂ ਪਰਮੇਸ਼ਰ ਅੱਗੇ ਝੁਕਦਾ ਹੈ। ਤੋ ਉਹ ਅਖਾੜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪ੍ਰਫੁੱਲਤ ਨੇ। ਤੋ ਮਹਾਰਾਜ ਸਾਨੂੰ ਸਮਝਾਉਂਦੇ ਨੇ, ਜੇ ਤੀਰਥਾਂ ਤੇ ਜਾ ਕੇ ਗਿਣਤੀਆਂ ਮਿਣਤੀਆਂ ਚ ਰਹਿ ਗਿਆ, ਹੰਕਾਰ ਵਧਦਾ ਗਿਆ ਤੇ ਹੰਕਾਰ ਦਾ ਛੇਕ ਤੇਰੇ ਜੀਵਨ ਦਾ ਬੇੜਾ ਡੋਬ ਦੇਵੇਗਾ।
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨੈ।
ਹੁਣ ਜਿਹੜਾ ਅੰਜਨ ਲਫ਼ਜ਼ ਹੈ ਨਾ, ਸੁਰਮੇ ਲਈ ਵੀ ਆਉਂਦਾ ਹੈ। ਇਹ ਅੰਜਨ ਲਫ਼ਜ਼ ਅਭਿਅੰਜਨ ਵਟਨੇ ਲਈ ਵੀ ਆਉਂਦਾ ਹੈ, ਵਟਨਾ ਮਲੀ ਦਾ ਨਾ, ਸਰੀਰ ਦੀ ਚਮਕ ਲਈ। ਤੋ ਕਹਿੰਦੇ ਸਾਧ ਸੰਗਤ ਵਿੱਚ ਜਾਓ, ਗੁਰੂ ਦੀ ਸੰਗਤ ਵਿੱਚ ਜਾਓ, ਉੱਥੇ ਗਿਆਨ ਦਾ ਸੁਰਮਾ ਪਾਓ। ਤੇ ਜਿਵੇਂ ਸੁਰਮਾ ਅੱਖਾਂ ਦੀ ਮੈਲ ਲਾ ਦਿੰਦਾ ਹੈ, ਨਾਮ ਰੂਪੀ ਸੁਰਮਾ ਤੇਰੇ ਜੀਵਨ ਚੋਂ ਵਿਕਾਰਾਂ ਦੀ ਮੈਲ ਲਾ ਕੇ ਸੁੱਟ ਦੇਵੇਗਾ। ਜਿਵੇਂ ਸਰੀਰ ਨੂੰ ਵਟਨਾ ਮਲੀ ਦਾ ਹੈ, ਮੈਲ ਲੈ ਜਾਵੇ, ਇਉਂ ਗਿਆਨ ਦਾ ਜਿਹੜਾ ਵਟਨਾ ਹੈ, ਉਹਦੇ ਚ ਜਦੋਂ ਮਨ ਦਾ ਇਸ਼ਨਾਨ ਹੋ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੈ ਜਾਵੇਗੀ।
ਸਗਲ ਅਸਰਮ ਕੀਨੇ, ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ।
ਹੁਣ ਇੱਥੇ ਜਿਹੜਾ ਲਫ਼ਜ਼ ਸ਼ਰਮ ਹੈ, ਇਹਦਾ ਭਾਵ ਹੈ ਆਸ਼ਰਮ। ਚਾਰ ਆਸ਼ਰਮ ਸਨਾਤਨ ਮਤ ਵਿੱਚ ਪ੍ਰਚਲਿਤ ਨੇ, ਬ੍ਰਹਮਚਰਿਆ, ਗ੍ਰਿਸਤ, ਵਾਨਪ੍ਰਸਤ, ਸੰਨਿਆਸ, ਜਾਂ ਚਾਰ ਵਰਣ ਸਮਝ ਲਓ ਨਾਲ ਇਹਦੇ, ਬ੍ਰਾਹਮਣ, ਛਤਰੀ, ਸੂਦ, ਵੈਸ। ਕਹਿੰਦੇ ਕਿਸੇ ਵੀ ਆਸ਼ਰਮ ਵਿੱਚ ਹੈ, ਕਿਸੇ ਵੀ ਵਰਣ ਦੇ ਵਿੱਚ ਹੈ, ਜੇ ਤੂੰ ਆਖੇ ਐਸ ਆਸ਼ਰਮ ਵਿੱਚ ਐਸ ਵਰਣ ਵਿੱਚ ਹੋਇਆ ਹੀ ਮੁਕਤੀ ਹੈ, ਏਦਾਂ ਦਾ ਕੁਝ ਨਹੀਂ ਹੋਣਾ। ਜਿੰਨਾ ਚਿਰ ਵਿਵੇਕਹੀਨ ਹੈ, ਤੈਨੂੰ ਗੁਰੂ ਪਰਮੇਸ਼ਰ ਦਾ ਗਿਆਨ ਨਹੀਂ, ਉਹਨਾਂ ਚਿਰ ਤੇਰਾ ਜੀਵਨ ਸਫਲਾ ਨਹੀਂ ਹੋਣਾ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ।
ਕਹਿੰਦੇ ਵੇਖੋ, ਕੋਈ ਪੁਰਖ ਵਿਧਾਤਾ ਮਿਲ ਪਵੇ, ਇੱਥੇ ਵਿਧਾਤਾ ਦਾ ਭਾਵ ਹੈ ਭਾਗ ਜਗਾਉਣ ਵਾਲਾ। ਵੈਸੇ ਪੁਰਖ ਵਿਧਾਤਾ ਕ੍ਰੀਏਟਰ ਆਫ ਡੈਸਟਨੀ ਰੱਬ ਨੂੰ ਆਉਂਦੇ ਨੇ, ਇੱਥੇ ਪੁਰਖ ਵਿਧਾਤਾ ਸੰਤ ਲਈ ਆਇਆ, ਜਿਹੜਾ ਚੰਗੇ ਭਾਗ ਬਣਾ ਦਿੰਦਾ ਆਪਣੀ ਸੰਗਤ ਵਿੱਚ ਬਿਠਾ ਕੇ। ਤੋ ਕਹਿੰਦੇ ਕੋਈ ਪੁਰਖ ਵਿਧਾਤਾ ਮਿਲ ਪਵੇ, ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੈ, ਅਸੀਂ ਉਹਦੀ ਸੰਗਤ ਬਹੀਏ, ਅਸੀਂ ਵੀ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਈਏ, ਤੇ ਨਾਮ ਦਾ ਰੰਗ ਦੁਰਮਤ ਦਾ ਰੰਗ ਲਾ ਦੇਵੇ, ਦੁਰਮਤ ਦੀ ਮੈਲ ਲਾ ਦੇਵੇ, ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਮੈਲ, ਅਵਿਦਿਆ ਦੀ ਮੈਲ ਲਾਉਣਾ ਕਰੇ।
ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀ ਨਾ ਲਿਖੈ।
ਬੰਦਾ ਕੀ ਕਰਦਾ ਹੈ, ਸਕਾਮ ਕਰਮ ਕਰਦਾ ਹੈ, ਧਰਮ ਕਰਦਾ ਹੈ, ਸਹਿਤ ਇੱਛਾ ਦੇ ਆ ਪਦਾਰਥ ਚਾਹੀਦਾ, ਉਹ ਪਦਾਰਥ ਚਾਹੀਦਾ, ਇੱਕ ਪਲ ਲਈ ਪਰਮਾਤਮਾ ਨਾਲ ਪ੍ਰੇਮ ਨਹੀਂ ਪਾਉਂਦਾ, ਕੇਵਲ ਦੁਨਿਆਵੀ ਲੋੜਾਂ ਪੂਰੀਆਂ ਕਰਨ ਲਈ ਕਰਮ ਧਰਮ ਕਰਦਾ ਹੈ। ਫਿਰ ਜਦੋਂ ਪ੍ਰਾਪਤੀ ਹੁੰਦੀ ਹੈ ਪਦਾਰਥਾਂ ਦੀ, ਗਰਭ ਵਿੱਚ ਆ ਜਾਂਦਾ ਹੈ, ਹੰਕਾਰ ਵਿੱਚ ਆ ਜਾਂਦਾ ਹੈ, ਇਉਂ ਇਹਦੇ ਕਰਮ ਧਰਮ ਕੀਤੇ ਸਫਲੇ ਨਹੀਂ। ਪਦਾਰਥ ਮੰਗੇ ਸੀ ਮਿਲ ਗਏ, ਪ੍ਰਭੂ ਮੰਗਿਆ ਹੀ ਨਹੀਂ, ਮੁਕਤੀ ਕਿਵੇਂ ਮਿਲੇ ਜੇ ਪ੍ਰਭੂ ਨਾ ਮਿਲਿਆ।
ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋ ਪੇਖੈ।
ਸਫਲ ਮੂਰਤ ਕੌਣ ਹੈ? ਮੂਰਤਾਂ ਤੇ ਸਾਰੀਆਂ ਰੱਬ ਦੀਆਂ ਬਣਾਈਆਂ, ਦਸੋ ਪਾਤਸ਼ਾਹੀਆਂ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਕਾਲ ਸਰੂਪ। ਤੋ ਕਹਿੰਦੇ ਸਫਲਾ ਮੂਰਤ ਮਿਲ ਪਵੇ ਅਕਾਲ ਪੁਰਖ ਦੀ, ਉਹਦੇ ਚਰਨਾਂ ਚ ਬਹਿ ਜਾਓ, ਸ਼ਬਦ ਲੈ ਕੇ ਸਦਾ ਕੀਰਤੀ ਗਾਓ, ਫਿਰ ਗੁਰਪ੍ਰਸਾਦ, ਫਿਰ ਗੁਰੂ ਦੀ ਕਿਰਪਾ ਹੋਵੇਗੀ। ਤੇ ਜਦੋਂ ਕਿਰਪਾ ਹੋ ਗਈ, ਇਹਨਾਂ ਨੇਤਰਾਂ ਨਾਲ ਉਹ ਵੇਖ ਲਓਗੇ ਜਿਹੜਾ ਇਨਵਿਜ਼ੀਬਲ ਹੈ, ਅੱਜ ਤੱਕ ਕਿਸੇ ਨੂੰ ਦਿਖਿਆ ਨਹੀਂ। ਨਾਮੇ ਦੇਖ ਨਾਰਾਇਣ ਹਸੇ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਲੋਕਾਂ ਨੂੰ ਰੱਬ ਨਹੀਂ ਦਿਖਦਾ, ਮੈਨੂੰ ਦਿਖਿਆ। ਤੋ ਇਹ ਗੁਰੂ ਦੀ ਕਿਰਪਾ ਨਾਲ ਪ੍ਰਭੂ ਦੇ ਦਿਦਾਰੇ ਹੁੰਦੇ ਨੇ। ਯੂ ਵਿਲ ਬਿਹੋਲਡ ਦ ਲੋਰਡ ਵਿਦ ਯੋਰ ਆਈਜ਼, ਇਹਨਾਂ ਅੱਖਾਂ ਨਾਲ ਵਾਹਿਗੁਰੂ ਦਿਖੇਗਾ।
ਮਨ ਹੱਠ ਜੋ ਕਮਾਵੈ, ਤਿਲ ਨਾ ਲਿਖੈ ਪਾਵੈ, ਬਗੁਲ ਜਿਉਂ ਧਿਆਨ ਲਾਵੈ, ਮਾਇਆ ਰੇ ਧਾਰੀ।
ਕਈ ਵਾਰ ਬੰਦਾ ਮਨ ਹੱਠ ਕਰਦਾ ਹੈ, ਮਨ ਦਾ ਸਿਰੜ, ਮਨ ਦੀ ਜਿੱਦ, ਆਪ ਹੁਦਰੀ, ਓਬਸਟੀਨੇਸੀ, ਜਿੱਦ ਕਰੇਗਾ ਮੈਂ ਆਹ ਕਰਮ ਕੀਤਿਆਂ ਰੱਬ ਨੂੰ ਪਾ ਲੈਣਾ ਹੈ, ਮੈਂ ਆਹ ਧਰਮ ਅਪਣਾਇਆ ਰੱਬ ਨੂੰ ਪਾ ਲੈਣਾ। ਕਹਿੰਦੇ ਜਿੱਦ ਨਾਲ ਰੱਬ ਨਹੀਂ ਮਿਲਦਾ, ਰੱਬ ਮਿਲਦਾ ਹੈ ਪ੍ਰੇਮ ਦੇ ਨਾਲ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ। ਆਪਾਂ ਜਿੱਦ ਨਾਲ ਜਿਹੜੀ ਚੀਜ਼ ਨੂੰ ਵੀ ਪਾਉਣਾ ਚਾਹਿਆ ਉਹ ਦੂਰ ਹੀ ਹੁੰਦੀ ਹੈ, ਨੇੜੇ ਨਹੀਂ ਆਉਂਦੀ। ਤੋ ਪਰਮਾਤਮਾ ਪ੍ਰੇਮ ਤੇ ਰੀਝੇਗਾ ਜਦੋਂ ਰੀਝੇਗਾ। ਬਾਕੀ ਜੇ ਕੋਈ ਆਖੇ ਮੈਂ ਹੱਠ ਕਰਕੇ ਪਾਉਣਾ, ਕਹਿੰਦੇ ਕਿਹੜੀ ਗੱਲ ਹੈ, ਸਮਾਧੀ ਤੇ ਬਗਲੇ ਨੇ ਵੀ ਲਾਈ ਹੁੰਦੀ ਹੈ, ਪਰ ਉਹਦੀ ਸਮਾਧੀ ਹੁੰਦੀ ਹੈ ਮਾਇਆ ਦੀ ਭਿੱਜੀ ਹੋਈ। ਤੁਹਾਨੂੰ ਕੀ ਲੱਗਦਾ ਬਗਲਾ ਧਿਆਨ ਲਾਉਂਦਾ? ਨਾ, ਹੰਸ ਬੜਾ ਟਕਾਅ ਵਿੱਚ ਰਹਿੰਦਾ ਹੈ ਸਮਾਧੀ ਚ, ਮੋਤੀ ਚੁਗਣੇ ਹੁੰਦੇ ਨੇ, ਡੱਡੀ ਮੱਛੀ ਦਾ ਲੱਭ ਨਹੀਂ ਹੁੰਦਾ। ਪਰ ਜਿਹੜਾ ਬਗਲਾ ਹੈ ਨਾ, ਉਹ ਸ਼ਾਂਤ ਤਾਂ ਖਲੋਤਾ ਹੁੰਦਾ ਸਮਾਧੀ ਲਾ ਕੇ, ਵੀ ਜਦੋਂ ਹਿੱਲ ਜੁਲ ਨਾ ਹੋਈ ਤੇ ਮੱਛੀ ਫਿਰਦੀ ਫਰਾਉਂਦੀ ਨੇੜੇ ਆਵੇਗੀ, ਹਿੱਲ ਜੁਲ ਹੋਈ ਤੇ ਨੇੜੇ ਨਹੀਂ ਆਉਣਾ ਨੇ। ਜਦੋਂ ਮਾਰ ਹੇਠਾਂ ਆਉਂਦੀ ਹੈ, ਅੱਖਾਂ ਉਧੇੜਦਾ ਹੈ, ਚੁੰਝ ਦੇ ਨਾਲ ਚਪਟ ਕੇ ਮੱਛਲੀ ਖਾ ਜਾਂਦਾ, ਉਦੋਂ ਹੀ ਪਤਾ ਲੱਗਦਾ ਵੀ ਪਖੰਡ ਦੀ ਸਮਾਧੀ ਸੀ, ਸ਼ਿਕਾਰ ਖੇਡਣ ਲਈ ਲਾਈ ਸੀ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਹੱਠ ਕੀਤਿਆਂ ਸਮਾਧੀ ਲਾਇਆ ਰੱਬ ਨਹੀਂ ਮਿਲਣਾ। ਜੇ ਨਾਮ ਵਿੱਚ ਭਿੱਜ ਕੇ ਸਮਾਧੀ ਲੱਗੀ ਹੈ ਫਿਰ ਤੇ ਮਿਲੇਗਾ, ਜੇ ਪਦਾਰਥ ਚਾਹੀਦਾ ਹੈ ਤਾਂ ਸਮਾਧੀ ਲੱਗੀ ਹੈ, ਪਦਾਰਥ ਮਿਲ ਜਾਂਦਾ, ਮੱਛੀ ਭਾਵੇਂ ਮਿਲ ਜਾਵੇ ਰੱਬ ਨਹੀਂ ਮਿਲਣਾ, ਮੁਕਤੀ ਨਹੀਂ ਮਿਲਦੀ।
ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ।
ਕੋਈ ਮਹਾਂਪੁਰਸ਼ ਮਿਲੇ ਜਿਹੜਾ ਬਹੁਤ ਪੋਜ਼ਿਟਿਵਿਟੀ ਵਿੱਚ ਹੈ, ਸਕਾਰਾਤਮਕ ਪੱਖ ਰੱਖਦਾ, ਖਿੜਿਆ ਰਹਿੰਦਾ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਪਰਮੇਸ਼ਰ ਦੀ ਸਾਨੂੰ ਕਥਾ ਸੁਣਾ ਦੇਵੇ, ਔਰ ਜਦੋਂ ਕਥਾ ਅਸੀਂ ਸੁਣੀਏ, ਮਨ ਪਤੀਜ ਜਾਵੇ, ਪ੍ਰਭੂ ਦੇ ਗੀਤ ਗਾਈਏ, ਤੇ ਸਾਡੀ ਵੀ ਗਤ ਹੋ ਜਾਵੇ, ਸਾਨੂੰ ਵੀ ਮੁਕਤੀ ਮਿਲ ਜਾਵੇ, ਸੈਲਵੇਸ਼ਨ ਮਿਲ ਜਾਵੇ, 84 ਲੱਖ ਜੂਨਾਂ ਦਾ ਗੇੜ ਗਲੋਂ ਲੈ ਜਾਵੇ।
ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ।
ਜਦੋਂ ਸਾਡਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ, ਨਾਮ ਦਾ ਅਭਿਆਸ ਅਸੀਂ ਕੀਤਾ, ਮਾਇਆ ਦੇ ਬੰਧਨ ਸਾਡੇ ਨਾਮ ਦੀ ਕੈਂਚੀ ਨੇ ਕੱਟ ਦਿੱਤੇ ਤੇ ਸਾਡੇ ਤੇ ਸੋ ਪ੍ਰਸੰਨ ਹੋ ਗਿਆ ਵਾਹਿਗੁਰੂ ਗੋਪਾਲ, ਅਤਿਅੰਤ ਖੁਸ਼ ਹੋਇਆ, ਸਾਡਾ ਜੀਵਨ ਸੌਰ ਗਿਆ।
ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ।
ਜਦੋਂ ਗੁਰੂ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਫਿਰ ਸਾਡੇ ਜੀਵਨ ਵਿੱਚ ਵੀ ਖੇੜਾ ਰਹਿੰਦਾ ਹੈ, ਆਨੰਦ ਰਹਿੰਦਾ ਹੈ, ਐਸੀ ਕਿਰਪਾ ਹੋ ਜਾਂਦੀ ਹੈ, ਨਿਰਭੈ ਪਦਵੀ ਮਿਲ ਜਾਂਦੀ ਹੈ। ਸ਼ੇਰ ਦੀ ਸ਼ਰਨ ਗਿਆ ਬੰਦਾ ਨਿਰਭੈ ਹੋ ਜਾਂਦਾ ਹੈ, ਗੁਰੂ ਪਰਮੇਸ਼ਰ ਦੀ ਸ਼ਰਨ ਐਸੀ ਹੈ, ਫਿਰ ਜੀਵਨ ਵਿੱਚ ਸੁੱਖ ਲੱਭ ਪੈਂਦੇ ਨੇ, ਸਾਡਾ ਮਨ ਹਰੀ ਦੇ ਚਰਨਾਂ ਨਾਲ ਪਰੋਤਾ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ, ਫਿਰ ਸੂਲੀ ਵਰਗਾ ਦੁੱਖ ਵੀ ਕੰਡਾ ਲੱਗਦਾ ਹੈ, ਐਸੀ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ।
ਸਫਲ ਸਫਲ ਭਈ ਸਫਲ ਯਾਤਰਾ,
ਗੁਰੂ ਪਰਮੇਸ਼ਰ ਦੇ ਚਰਨ ਸਰੇਵਣੇ ਕਰਕੇ, ਨਾਮ ਜਪਣੇ ਕਰਕੇ ਸਾਡੀ ਇਹ ਮਨੁੱਖੇ ਜਾਮੇ ਦੀ ਯਾਤਰਾ ਸਫਲ ਹੋ ਜਾਂਦੀ ਹੈ, ਤੋ ਇਹ ਜੀਵਨ ਸਹਿਤ ਫਲ ਦੇ ਹੋ ਜਾਂਦਾ ਹੈ। ਪ੍ਰਭੂ ਦੀ ਪ੍ਰਾਪਤੀ ਹੀ ਮਨੋਰਥ ਰੱਖਣਾ ਚਾਹੀਦਾ ਹੈ, ਜਿਹਨੂੰ ਮੰਜ਼ਲੇ ਮਕਸੂਦ ਤੇ ਪਹੁੰਚਣਾ ਮਿਲ ਗਿਆ ਉਹਦੇ ਜੀਵਨ ਦੀ ਯਾਤਰਾ ਸਫਲੀ ਹੁੰਦੀ ਹੈ।
ਆਵਨ ਜਾਨ ਰਹੇ ਮਿਲੇ ਸਾਦਾ ਰਹਾਓ ਦੂਜਾ,
ਜਿਨ੍ਹਾਂ ਮਨ ਸਾਧਿਆ ਹੈ ਉਹਨਾਂ ਦੀ ਸੰਗਤ ਅਸੀਂ ਕਰੀਏ, ਉਹਨਾਂ ਨੇ ਜਨਮ ਮਰਨ ਦਾ ਗੇੜ ਮੁਕਾਇਆ ਹੈ, ਸਾਡਾ ਵੀ ਗੇੜ ਮੁੱਕ ਜਾਂਦਾ ਹੈ, ਨਾਮ ਜਪਣੇ ਕਰਕੇ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਮੁਕਤ ਮਹਾਂਪੁਰਸ਼ਾਂ ਦੀ ਸੰਗਤ ਸਾਨੂੰ ਵੀ ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਨਜ਼ਾਤ ਦਵਾਉਂਦੀ ਹੈ। ਇਉਂ ਨਾਮ ਦੀ ਮਹਿਮਾ, ਆਪਣੇ ਨਿਰਗੁਣ ਸਰੂਪ ਦੀ ਮਹਿਮਾ ਖੁਦ ਖੁਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਅਸ਼ਟਪਦੀ ਦੇ ਵਿੱਚ ਗਾਈ ਹੈ। ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਹੋਵੇ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਅਰਜ਼ ਕਰਦੇ ਹਾਂ।
ਸਫਲ ਸਫਲ ਭਈ ਸਫਲ ਯਾਤਰਾ, ਆਵਨ ਜਾਨ ਰਹੇ ਮਿਲੇ ਸਾਦਾ ਰਹਾਓ ਦੂਜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।